ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਡੰਡਾਉਤ ਬੰਦਨ ਆਨਿਕ ਵਾਰ ਸਰਵ ਕਲਾ ਸਮਰੱਥ ਡੋਲਣ ਤੇਰਾ ਖੋਹ ਪ੍ਰਭ ਨਾਨਕ ਦੇ ਕਰ ਹੱਥ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਮਿਲਣ ਕੀ ਇਹ ਤੇਰੀ ਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ
ਹਰ ਕੀ ਸੇਵਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਵਡਭਾਗੇ ਹਾਂ, ਸਤ ਸੰਗਤ ਦੇ ਮਹਾਨ ਤੀਰਥ 'ਤੇ ਪਹੁੰਚੇ ਹਾਂ। ਕਿਉਂਕਿ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਣ ਅਪਰੰਪਰਾ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਦੇ ਗਿਆਨ ਦਾ ਇਸ਼ਨਾਨ ਹੀ ਮਹਾਂ ਇਸ਼ਨਾਨ ਹੈ। ਸੋ ਐਸਾ ਮਹਾਂ ਇਸ਼ਨਾਨ ਕਰਨ ਵਾਸਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੰਗਤ ਰੂਪ ਦੇ ਵਿੱਚ ਜੁੜ ਬੈਠੇ ਹਾਂ, ਬੜਭਾਗੇ ਹਾਂ। ਆਪਣੀਆਂ ਸੁਰਤੀਆਂ ਨੂੰ ਇਕਾਗਰ ਕਰਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ, ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਅੱਜ ਦੇ ਦੀਵਾਨ ਵਿੱਚ ਆਪਾਂ ਇੱਕੋ ਸਬਜੈਕਟ 'ਤੇ ਇੱਕੋ ਵਿਸ਼ੇ 'ਤੇ ਗੱਲ ਕਰਾਂਗੇ, ਮਨੁੱਖੀ ਆਤਮਾ ਦੇ ਲੁਟੇਰੇ। ਇਹ ਜੀਵ ਆਤਮਾ ਕਿਵੇਂ ਲੁੱਟੀ ਜਾਂਦੀ ਹੈ, ਬਚਾਅ ਕਿਵੇਂ ਹੋਵੇ, ਇਸ ਵਿਸ਼ੇ 'ਤੇ ਆਪਾਂ ਅੱਜ ਦੇ ਦੀਵਾਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰ 'ਤੇ ਵਿਚਾਰ ਕਰਾਂਗੇ। ਪੜ੍ਹਿਆ ਸੀ ਆਪਾਂ ਸ਼ੁਰੂ ਦੇ ਵਿੱਚ, ਗੋਬਿੰਦ ਮਿਲਣ ਕੀ ਇਹ ਤੇਰੀ ਵਰਿਆ। ਨਿੱਤ ਰਹਿਰਾ ਸਾਹਿਬ ਦੇ ਪਾਠ ਵਿੱਚ ਆਪਾਂ ਪੜ੍ਹਦੇ ਹਾਂ, ਭਾਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰਿਆ। ਗੁਰੂ ਸਾਹਿਬ ਜੀ ਆਪਾਂ ਨੂੰ ਮਤ ਦਿੰਦੇ ਹੈ, ਜਿਹੜੀ ਮਨੁੱਖਾ ਦੇਹੀ ਤੈਨੂੰ ਪ੍ਰਾਪਤ ਹੋਈ ਹੈ, ਭਾਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰਿਆ। ਇਹ ਤੈਨੂੰ ਪਰਮਾਤਮਾ ਦੇ ਮਿਲਣ ਦੀ ਵਾਰੀ ਮਿਲ ਗਈ, ਚਾਂਸ ਮਿਲ ਗਿਆ, ਮੌਕਾ ਮਿਲ ਗਿਆ, ਇੱਕ ਅਵਸਰ ਮਿਲ ਗਿਆ। ਇਹ ਮਨੁੱਖਾ ਜਨਮ ਦਾ ਪ੍ਰਯੋਜਨ ਕਹਿ ਲਓ, ਮਕਸਦ, ਉਦੇਸ਼, ਲਕਸ਼, ਇਹ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਪਹਿਲੀ ਪੰਕਤੀ ਦੇ ਵਿੱਚ ਸਮਝਾ ਦਿੱਤਾ ਕਿ ਮਨੁੱਖਾ ਜਨਮ ਦਾ ਮਨੋਰਥ ਕੀ ਹੈ। ਪਰਮਾਤਮਾ ਨੂੰ ਮਿਲਣ ਦਾ ਇਹ ਮੌਕਾ ਹੈ, ਚਾਂਸ ਹੈ, ਇਸ ਮੌਕੇ ਦਾ ਲਾਭ ਉਠਾਉਣਾ, ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਨਾ ਹੈ। ਮਨੁੱਖਾ ਜਨਮ ਦਾ ਮਨੋਰਥ, ਖਾਣ ਪੀਣ ਪਹਿਨਣ ਐਸ ਪ੍ਰਸਤੀਆਂ, ਫੈਸ਼ਨ ਪ੍ਰਸਤੀਆਂ, ਆਰਾਮ ਪ੍ਰਸਤੀਆਂ ਨਹੀਂ। ਮਨੁੱਖਾ ਜਨਮ ਦਾ ਇੱਕੋ ਹੀ ਮਨੋਰਥ ਹੈ, ਸਰੀਰ ਤੋਂ ਪ੍ਰਯੋਗਸ਼ਾਲਾ ਦਾ ਕੰਮ ਲੈਂਦੇ ਹੋਏ ਆਪਣੇ ਅੰਦਰੋਂ ਪਰਮਾਤਮਾ ਦੀ ਖੋਜ ਕਰਨੀ। ਪਰ ਮਨੁੱਖੀ ਆਤਮਾ ਪਰਮਾਰਥ ਵਾਲੇ ਪਾਸੇ ਅਸੀਂ ਪੈਣ ਦੀ ਬਜਾਏ ਉਲਝ ਜਾਂਦੇ ਹਾਂ। ਕਈ ਵਾਰ ਮਨੁੱਖੀ ਆਤਮਾ ਲੁੱਟੀ ਜਾਂਦੀ ਹੈ। ਉਹ ਲੁਟੇਰੇ ਕਿਹੜੇ ਕਿਹੜੇ ਹੈ, ਆਓ ਗੁਰਬਾਣੀ 'ਚੋਂ ਵਿਚਾਰ। ਰਾਜ ਮਾਲ ਰੂਪ ਜਾਤ ਜੋਵਨ ਪੰਜੇ ਠੱਗ, ਇੰਨੀ ਠੱਗੀ ਜੱਗ ਠੱਗਿਆ, ਕਿਨੇ ਨਾ ਰੱਖੀਆਂ ਲੱਜ, ਇੰਨਾ ਠੱਗਣ ਠੱਗ ਜੇ ਗੁਰ ਕੀ ਪੈਰੀ ਪਾਹੇ। ਗੁਰੂ ਸਾਹਿਬ ਜੀ ਕਹਿੰਦੇ ਇਹ ਪੰਜ ਮਨੁੱਖੀ ਆਤਮਾ ਦੇ ਲੁਟੇਰੇ ਹੈ। ਕਿਹੜੇ ਕਿਹੜੇ? ਰਾਜ, ਰਾਜਨੀਤੀ, ਮਾਲ, ਪਦਾਰਥਵਾਦ, ਮਟੀਰੀਅਲਿਜ਼ਮ, ਰੂਪ, ਜਾਤ, ਜੋਵਨ ਭਾਵ ਜਵਾਨੀ, ਇਹ ਪੰਜ ਮਨੁੱਖੀ ਆਤਮਾ ਦੇ ਲੁਟੇਰੇ ਹੈ। ਰਾਜਨੀਤੀ, ਪਦਾਰਥਵਾਦ, ਹੱਡ ਚੰਮ ਦਾ ਰੂਪ, ਜਾਤ ਅਤੇ ਜਵਾਨੀ, ਮਨੁੱਖੀ ਆਤਮਾ ਨੂੰ ਇਹ ਪੰਜ ਲੁਟੇਰੇ ਲੁੱਟ ਲੈਂਦੇ ਹੈ, ਠੱਗ ਲੈਂਦੇ ਹੈ। ਕਿਉਂਕਿ ਗੁਰੂ ਜੀ ਕਹਿੰਦੇ ਪੰਜੇ ਠੱਗੇ ਪੰਜੇ ਠੱਗਾ, ਇੰਨੀ ਠੱਗੀ ਜੱਗ ਠੱਗਿਆ, ਇਹਨਾਂ ਠੱਗਾਂ ਨੇ ਸਾਰੀ ਦੁਨੀਆਂ ਨੂੰ ਲੁੱਟ ਲਿਆ, ਬਚਿਆ ਨਹੀਂ ਕੋਈ। ਸਾਰੀ ਦੁਨੀਆਂ ਇਹ ਪੰਜ ਮਨੁੱਖੀ ਆਤਮਾ ਦੇ ਲੁਟੇਰਿਆਂ ਨੇ ਲੁੱਟ ਲਈ। ਇੰਨੀ ਠੱਗੀ ਜੱਗ ਠੱਗਿਆ, ਕਿਨੇ ਨਾ ਰੱਖੀਆਂ ਲੱਜ, ਇਹਨਾਂ ਤੋਂ ਕਿਸੇ ਨੇ ਵੀ ਸਾਡਾ ਬਚਾਅ ਨਾ ਕੀਤਾ। ਪਰ ਅਗਲੀ ਪੰਕਤੀ 'ਚ ਗੁਰੂ ਜੀ ਕਹਿ ਰਹੇ ਹੈ, ਇਹਨਾਂ ਠੱਗਣ ਠੱਗ ਜੇ ਗੁਰ ਕੀ ਪੈਰੀ ਪਾਹੇ। ਜੇ ਅਸੀਂ ਗੁਰੂ ਦੇ ਚਰਨੀ ਪੈ ਜਾਈਏ, ਭਾਵ ਗੁਰੂ ਜੀ ਦੇ ਉਪਦੇਸ਼ ਨਾਲ ਜੁੜ ਜਾਈਏ। ਗੁਰੂ ਜੀ ਦੇ ਚਰਨਾਂ ਨਾਲ ਜੁੜਨਾ ਕੀ ਹੁੰਦਾ? ਗੁਰੂ ਜੀ ਦੇ ਉਪਦੇਸ਼ ਨਾਲ ਜੁੜਨਾ। ਹਿਰਦੇ ਚਰਨ ਸ਼ਬਦ ਸਤ ਗੁਰ ਕੋ ਨਾਨਕ ਬੰਧਿਓ ਪਾਲ। ਇਹ ਘੁੱਟ ਕੇ ਗੱਲ ਪੱਲੇ ਬੰਨ ਲਓ। ਗੁਰੂ ਜੀ ਕਹਿੰਦੇ ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾਉਣਾ ਹੀ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾਉਣਾ ਹੋਇਆ ਕਰਦਾ। ਤਾਂ ਤੇ ਗੁਰੂ ਦੇ ਪੈਰੀ ਪੈਣਾ, ਗੁਰੂ ਦੇ ਚਰਨੀ ਪੈਣਾ, ਭਾਵ ਗੁਰੂ ਜੀ ਦੇ ਉਪਦੇਸ਼ ਨਾਲ ਜੁੜ ਕੇ ਜਿਉਣਾ, ਆਪਣੀਆਂ ਮਨਮਰਜ਼ੀਆਂ ਛੱਡ ਦੇਣੀਆਂ, ਇਸੇ ਨੂੰ ਕਿਹਾ ਜਾਂਦਾ ਸਤਿਗੁਰ ਦੀ ਸ਼ਰਨ ਪੈ ਕੇ ਜਿਉਣਾ, ਗੁਰਮੁਖ ਬਣਨਾ, ਭਾਵ ਗੁਰੂ ਜੀ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਜਿਉਣਾ। ਜਿਹੜੇ ਗੁਰਮੁਖ ਬਣ ਜਾਂਦੇ ਹੈ, ਗੁਰੂ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਜਿਉਂਦੇ ਹੈ, ਗੁਰੂ ਜੀ ਦੇ ਚਰਨੀ ਪੈ ਜਾਂਦੇ ਹੈ, ਭਾਵ ਗੁਰਬਾਣੀ ਨਾਲ ਜੁੜ ਕੇ ਜਿਉਂਦੇ ਹੈ, ਉਹਨਾਂ ਨੂੰ ਇਹ ਠੱਗ ਨਹੀਂ ਠੱਗ ਸਕਦੇ। ਸਗੋਂ ਦੀ ਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਤਾਂ ਇਹਨਾਂ ਠੱਗਾਂ ਨੂੰ ਵੀ ਠੱਗ ਲੈਂਦੇ ਹੈ। ਇਹਨਾਂ ਠੱਗਣ ਠੱਗ ਜੇ ਗੁਰ ਕੀ ਪੈਰੀ ਪਾਹੇ। ਤਾਂ ਜਿਹੜੇ ਠੱਗ ਮਨੁੱਖਤਾ ਨੂੰ ਲੁੱਟਦੇ ਹੈ, ਮਨੁੱਖੀ ਆਤਮਾ ਲੁੱਟੀ ਜਾਂਦੀ ਹੈ, ਪਰ ਜਿਹੜੇ ਗੁਰੂ ਦੇ ਪਿਆਰੇ ਹੈ, ਇਹ ਇਹਨਾਂ ਠੱਗਾਂ ਨੂੰ ਵੀ ਠੱਗ ਲੈਂਦੇ ਹੈ, ਭਾਵ ਕਿ ਗੁਰੂ ਨਾਲ ਜੁੜੇ ਹੋਏ ਇਹਨਾਂ ਤੋਂ ਵੀ ਕੰਮ ਲੈ ਲੈਂਦੇ ਹੈ। ਲੁੱਟੇ ਕੌਣ ਜਾਂਦੇ ਨੇ? ਜਿਹੜੇ ਗੁਰੂ ਨਾਲ ਟੁੱਟੇ ਹੋਏ ਨੇ, ਜਿਹੜੇ ਗੁਰੂ ਨਾਲ ਜੁੜੇ ਹੋਏ ਨੇ, ਉਹ ਇਹਨਾਂ ਠੱਗਾਂ ਤੋਂ ਵੀ ਕੰਮ ਲੈ ਲੈਂਦੇ ਹੈ। ਤਾਂ ਜਿੱਥੇ ਸਬਜੈਕਟ ਦੇ ਦੋ ਪਹਿਲੂ ਹੋ ਗਏ ਨਾ, ਪਹਿਲਾ ਹੈ ਜਿਹੜੇ ਗੁਰੂ ਨਾਲੋਂ ਟੁੱਟੇ ਹੋਏ ਨੇ ਉਹ ਲੁੱਟੇ ਜਾਂਦੇ ਹੈ, ਦੂਸਰਾ ਜਿਹੜੇ ਗੁਰੂ ਜੀ ਦੇ ਚਰਨਾਂ ਨਾਲ ਭਾਵ ਗੁਰੂ ਜੀ ਦੇ ਉਪਦੇਸ਼ ਨਾਲ ਜੁੜੇ ਹੋਏ ਨੇ, ਉਹ ਇਹਨਾਂ ਠੱਗਾਂ ਨੂੰ ਵੀ ਠੱਗ ਲੈਂਦੇ ਹੈ, ਭਾਵ ਇਹਨਾਂ ਤੋਂ ਵੀ ਕੰਮ ਲੈ ਲੈਂਦੇ ਹੈ। ਇਹ ਦੋ ਪਹਿਲੂਆਂ 'ਤੇ ਆਪਾਂ ਅੱਜ ਗੱਲ ਕਰਾਂਗੇ, ਇਹ ਪੰਜਾਂ ਲੁਟੇਰਿਆਂ ਦੇ ਦੋ ਪਹਿਲੂਆਂ 'ਤੇ। ਪਹਿਲਾ, ਮਨੁੱਖੀ ਆਤਮਾ ਦਾ ਲੁਟੇਰਾ ਰਾਜ, ਰਾਜਨੀਤਿਕ ਲੋਕ ਜਿਹੜੇ ਟੁੱਟੇ ਹੋਏ ਨੇ। ਹੁਣ ਪਹਿਲਾਂ ਮੈਂ ਟੁੱਟਿਆਂ ਦੀ ਗੱਲ ਕਰਾਂ, ਫਿਰ ਆਪਾਂ ਗੱਲ ਕਰਾਂਗੇ ਜੁੜੇ ਦੀ। ਜਿਸ ਕੋਲ ਗੁਰੂ ਦੀ ਮੱਤ ਨਾ ਹੋਵੇ, ਜਿਸ ਰਾਜਨੀਤਿਕ ਕੋਲ ਸੱਚ ਧਰਮ ਨਾ ਹੋਵੇ, ਉਹ ਰਾਜਨੀਤਿਕ ਕੌਡੀ ਦਾ ਵੀ ਨਹੀਂ, ਕੌਡੀ ਦਾ ਵੀ ਨਹੀਂ ਉਹ। ਫਿਰ ਕੀ ਹੁੰਦਾ ਹੈ? ਰਾਜਨੀਤਿਕ ਲੋਕ ਮਨੁੱਖੀ ਆਤਮਾ ਦੇ ਲੁਟੇਰੇ ਬਣ ਜਾਂਦੇ ਹੈ ਗੁਰੂ ਨਾਲੋਂ ਟੁੱਟ ਕੇ। ਕੁਝ ਰਮਜਾਂ ਦੇ ਜਾਵਾਂ ਵਰਤੀਆਂ ਘਟਨਾਵਾਂ। ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਅਤੇ ਰਾਜਨੀਤਿਕ ਦੀ ਟਿੱਪਣੀ ਕੀ ਹੈ? ਕਹਿੰਦੇ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਅਤੇ ਧਰਤੀ ਤਾਂ ਹਲਦੀ ਹੋਈ ਹੈ। ਇਹ ਟਿੱਪਣੀ ਹੈ ਰਾਜਨੀਤਿਕ ਦੀ। ਪਰ ਰਾਜਨੀਤਿਕ ਨੂੰ ਕੋਈ ਪੁੱਛੇ ਵੀ ਜਦੋਂ ਮਹਾਤਮਾ ਗਾਂਧੀ ਨੂੰ ਨੱਥੂ ਰਾਮ ਗੌਂਡਸੇ ਨੇ ਮਾਰ ਦਿੱਤਾ, ਉਦੋਂ ਧਰਤੀ ਕਿਉਂ ਨਾ ਹੱਲੀ? ਉਦੋਂ ਧਰਤੀ ਕਿਉਂ ਨਾ ਹੱਲੀ? ਸ਼ਾਇਦ ਕਿਸੇ ਕੋਲ ਇਹਦਾ ਜਵਾਬ ਨਹੀਂ ਹੋਵੇਗਾ। ਗੱਲ ਚੱਲੀ ਹੈ ਮਨੁੱਖੀ ਆਤਮਾ ਦੇ ਲੁਟੇਰੇ। ਜੇ ਗੁਰੂ ਦੀ ਮੱਤ ਪੱਲੇ ਨਾ ਹੋਵੇ, ਸੱਚ ਧਰਮ ਪੱਲੇ ਨਾ ਹੋਵੇ, ਤਾਂ ਫਿਰ ਇਹ ਕੁਝ ਹੁੰਦਾ। ਕਿਤੇ 2002 ਦਾ ਗੁਜਰਾਤ ਵਿੱਚ ਮੁਸਲਮਾਨ ਭਰਾਵਾਂ ਦਾ ਕਤਲ, ਕਿਤੇ ਜੰਮੂ ਕਸ਼ਮੀਰ ਦੇ ਵਿੱਚ ਚਿੱਠੀ ਸਿੰਘਪੁਰਾ ਦੇ 36 ਸਿੱਖਾਂ ਦਾ ਕਤਲ ਵੀ ਇੱਕ ਰਾਜਸੀ ਖੇਡ ਸੀ। ਇਹ ਬਿਲ ਕਲਿੰਟਨ ਨੇ ਆਪਣੀ ਇੱਕ ਕਿਤਾਬ ਵਿੱਚ ਵਰਣਨ ਕੀਤਾ ਬਕਾਇਦਾ। ਕਿਤੇ ਉੜੀਸਾ ਕਰਨਾਟਕਾ ਦੇ ਵਿੱਚ ਰਾਜਨੀਤਿਕ ਲੋਕਾਂ ਦੇ ਇਸ਼ਾਰੇ ਦੇ ਉੱਤੇ ਈਸਾਈਆਂ ਦੇ ਕਤਲ। ਜਿਸ ਵੇਲੇ ਰਾਜਨੀਤਿਕ ਕੋਲ ਸੱਚ ਧਰਮ ਪੱਲੇ ਨਾ ਹੋਵੇ, ਤਾਂ ਫਿਰ ਇਹ ਮਨੁੱਖੀ ਆਤਮਾ ਦੇ ਲੁਟੇਰੇ ਬਣ ਜਾਂਦੇ ਹੈ, ਯਾਦ ਰੱਖਿਓ। ਅਤੇ ਜੇ ਗੁਰੂ ਦੀ ਮੱਤ ਪੱਲੇ ਹੋਵੇ, ਜੇ ਰਾਜਨੀਤੀ ਦੇ ਘੋੜੇ 'ਤੇ ਸਵਾਰ ਹੋ ਕੇ ਇਹਨੂੰ ਗੁਰੂ ਦੇ ਗਿਆਨ ਦੀ ਲਗਾਮ ਪਾ ਕੇ ਚਲਾਇਆ ਜਾਵੇ, ਤਾਂ ਇਹ ਬੜਾ ਕੰਮ ਦਿੰਦਾ। ਮੀਰੀ ਪੀਰੀ ਸਿਧਾਂਤ ਹੀ ਕਹਿੰਦਾ ਵੀ ਰਾਜਨੀਤੀ ਦੇ ਘੋੜੇ ਨੂੰ ਗੁਰੂ ਦੇ ਗਿਆਨ ਦੀ ਲਗਾਮ ਪਾ ਕੇ ਰੱਖੋ, ਇਹਦੇ 'ਤੇ ਸਵਾਰ ਹੋਵੇ। ਇਹ ਨਾ ਹੋਵੇ ਕਿਤੇ ਵੀ ਰਾਜਨੀਤੀ ਦਾ ਘੋੜਾ ਤੁਹਾਨੂੰ ਥੱਲੇ ਲੈ ਲਵੇ, ਧਰਮੀ ਬੰਦਾ ਸਵਾਰੀ ਕਰਦਾ ਰਾਜਨੀਤੀ ਦੇ ਘੋੜੇ ਤੇ ਤੇ ਗੁਰੂ ਦੀ ਗਿਆਨ ਦੀ ਲਗਾਮ ਪਾ ਕੇ ਉਹਨੂੰ ਬਿਲਕੁਲ ਸਿੱਧਾ ਤੋਰਦਾ ਹੈ। ਜੇ ਤਾਂ ਰਾਜਨੀਤੀ ਦੇ ਘੋੜੇ ਨੂੰ ਗੁਰੂ ਦੇ ਗਿਆਨ ਦੀ ਲਗਾਮ ਪਾਈ ਹੋਵੇ ਫਿਰ ਇਹ ਸਿੱਧਾ ਚੱਲਦਾ। ਐਸਾ ਆਗੂ ਨਹੀਂ ਮਾੜਾ ਜਿਹੜਾ ਗੁਰੂ ਦੇ ਗਿਆਨ ਦੀ ਲਗਾਮ ਪਾ ਕੇ ਲੀਡਰੀ ਕਰਦਾ। ਰਾਜਨੀਤੀ ਦੇ ਘੋੜੇ 'ਤੇ ਸਵਾਰ ਹੈ ਪਰ ਉਹ ਰਾਜਨੀਤੀ ਦੇ ਘੋੜੇ ਨੂੰ ਲਗਾਮ ਪਾ ਕੇ ਰੱਖਦਾ ਗੁਰੂ ਦੇ ਗਿਆਨ ਦੀ। ਦੋ ਪਾਸੇ ਆ ਗਏ ਨਾ ਜੁੜਿਆ। ਸੋ ਜਿਹੜਾ ਜੁੜਿਆ ਹੈ, ਜੁੜਿਆ ਹੋਇਆ ਜਿਹੜਾ, ਉਹ ਯਾਨੀ ਕਿ ਰਾਜਨੀਤਿਕ ਸ਼ਕਤੀ ਤੋਂ ਮਨੁੱਖਤਾ ਦੇ ਭਲੇ ਦਾ ਕੰਮ ਲੈ ਲੈਂਦਾ। ਮਨੁੱਖਤਾ ਦੇ ਭਲੇ ਦਾ ਕੰਮ, ਭਾਵ ਰਾਜਾ ਧਰਮੀ ਹੋਵੇ, ਆਗੂ ਧਰਮੀ ਹੋਵੇ ਤਾਂ ਪਰਜਾ ਸੁਖੀ ਅਤੇ ਸ਼ਾਂਤ ਹੁੰਦੀ ਹੈ। ਧਰਮੀ ਆਗੂ ਹੋਵੇ, ਸਤਿਕਾਰ ਜੋਗਿਆ ਕੋਈ ਕਿਤੇ ਹਰਿਆ ਬੂਟਾ ਹੋਵੇ। ਤੋ ਦੋ ਪਾਸੇ ਆ ਗਏ ਨਾ ਜੁੜਿਆ ਹੋਵੇ ਜੇ ਗੁਰੂ ਦੇ ਨਾਲ। ਟੁੱਟਿਆ ਹੋਵੇ ਤਾਂ ਇਤਿਹਾਸ ਵਿਸਾਖੀ ਤੁਸੀਂ ਸੁਣਦੇ ਹੋ, ਬਸ ਦੱਸਣੇ ਤਾਂ ਰਾਮ ਜੀ ਦੇਣੀ ਹੈ। ਕਹਿੰਦੇ ਕਾਰੂ ਬਾਦਸ਼ਾਹ ਸੀ, ਪਰ ਬਾਦਸ਼ਾਹ ਕਿਹੋ ਜਿਹਾ ਨਿਕਲਿਆ, ਇਹਨੂੰ ਪੈਸੇ ਨਾਲ ਇੰਨਾ ਮੋਹ ਪੈ ਗਿਆ, ਕਹਿੰਦਾ ਮੁਰਦਿਆਂ ਦੀਆਂ ਕਬਰਾਂ ਦੇ ਵਿੱਚੋਂ ਰੁਪਈਏ ਕੱਢ ਲਿਆ। ਬਾਦਸ਼ਾਹ ਸੀ ਨਾ, ਕਹਿੰਦਾ ਕਿਹਨੇ ਪੁੱਛਣੇ ਡਿਕਟੇਟਰਸ਼ਿਪ ਹੋ ਗਈ। ਫਿਰ ਤੁਸੀਂ ਸੁਣਿਆ ਹੋਣਾ, ਕਹਿੰਦੇ ਕਾਰੂ ਬਾਦਸ਼ਾਹ ਨੇ ਮੁਰਦਿਆਂ ਦੀਆਂ ਕਬਰਾਂ ਫਰੋਲ ਦਿੱਤੀਆਂ, ਕਹਿ ਦਿੱਤਾ ਆਪਣੇ ਕਰਮਚਾਰੀਆਂ ਨੂੰ, ਕਿਉਂਕਿ ਮੁਰਦੇ ਦੇ ਮੂੰਹ 'ਚ ਇੱਕ ਰੁਪਈਆ ਪਾ ਕੇ ਦਾਬਿਆ ਕਰਦੇ ਸੀ। ਕਹਿੰਦੇ ਕਬਰਾਂ ਦੇ ਵਿੱਚੋਂ, ਮੁਰਦਿਆਂ ਦੇ ਮੂੰਹ ਦੇ ਵਿੱਚੋਂ ਰੁਪਈਏ ਕਢਵਾ ਲਏ ਕਾਰੂ ਬਾਦਸ਼ਾਹ। ਭਾਵ ਕਿ ਜਿਸ ਵੇਲੇ ਪੈਸਾ ਮੁੱਖ ਰਹਿ ਜਾਵੇ ਉਸ ਵੇਲੇ ਯਾਨੀ ਕਿ ਫਿਰ ਰਾਜਨੀਤਿਕ ਲੋਕ ਕੀ ਕਰਦੇ ਹੈ, ਰਾਜੇ ਮਹਾਰਾਜੇ ਕੀ ਕਰਦੇ ਨੇ, ਕਾਰੂ ਦੀ ਇੱਕ ਉਦਾਹਰਣ ਦਿੱਤੀ ਹੈ। ਅਤੇ ਅੱਜ ਦੇ ਰਾਜਨੀਤਿਕ ਆਗੂਆਂ ਦੇ ਘਪਲੇ ਕਿਸੇ ਤੋਂ ਛੁਪੇ ਨਹੀਂ ਹੋਏ। ਘਪਲਿਆਂ ਦਾ ਦੇਸ਼ ਹੀ ਹੈ ਨਾ ਆਪਣਾ। ਦਾਸ ਬਹੁਤ ਵਾਰ ਸਟੇਜ 'ਤੇ ਕਹਿੰਦਾ ਹੁੰਦਾ ਹੈ ਵੀ ਜੇ ਤੁਸੀਂ ਸਾਰੇ ਚੋਰਾਂ ਦੀ ਚੋਰੀ ਦਾ ਮਾਲ ਇਕੱਠਾ ਕਰ ਲਓ ਇੱਕ ਥਾਂ ਦੇ ਉੱਤੇ, ਵੀ ਸਾਰੇ ਚੋਰ ਪਕੜ ਲਓ, ਉਹਨਾਂ ਤੋਂ ਚੋਰੀ ਦਾ ਮਾਲ ਬਰਾਮਦ ਕਰਵਾ ਲਓ ਅਤੇ ਇੱਕ ਥਾਂ ਲਾ ਲਓ ਢੇਰ, ਵੀ ਸਾਰੇ ਚੋਰਾਂ ਤੋਂ ਭਾਈ ਆਹ ਕੁਝ ਮਿਲਿਆ, ਸਾਰੇ ਚੋਰਾਂ ਦੀ ਚੋਰੀ ਦਾ ਮਾਲ ਇੱਕ ਮੰਤਰੀ ਦੇ ਘੁਟਾਲੇ ਦੇ ਬਰਾਬਰ ਵੀ ਨਹੀਂ ਹੋਣਾ। ਬੋਲੋ ਸਤਨਾਮ, ਦੇਖ ਲਓ ਫਿਰ ਵੱਡੇ ਚੋਰ ਕੌਣ। ਸਾਰੇ ਚੋਰਾਂ ਦੀ ਚੋਰੀ ਦਾ ਮਾਲ ਇੱਕ ਮੰਤਰੀ ਦੇ ਘੁਟਾਲੇ ਦੇ ਬਰਾਬਰ, ਬਾਕੀ ਹਰਿਆ ਹੋਇਆ। ਫਿਰ ਸ਼ਾਹੀ ਚੋਰ ਬਣ ਜਾਂਦੇ ਨੇ, ਸ਼ਾਹੀ ਚੋਰ ਜਿਹਨਾਂ ਨੂੰ ਪਕੜਨ ਵਾਲਾ ਵੀ ਨਹੀਂ ਕੋਈ, ਸ਼ਾਹੀ ਚੋਰ। ਗੱਲ ਚੱਲੀ ਹੈ ਜੇ ਸੱਚ ਧਰਮ ਪੱਲੇ ਨਾ ਹੋਵੇ ਤਾਂ ਰਾਜਨੀਤੀ ਦੇ ਵਿੱਚ ਮਨੁੱਖੀ ਆਤਮਾ ਲੁੱਟੀ ਜਾਂਦੀ ਹੈ, ਕਹਿਣ ਦਾ ਭਾਵ ਇਹ ਹੈ। ਇਹ ਤੁਹਾਨੂੰ ਮੈਂ ਕਾਰੂ ਦੀ ਉਦਾਹਰਨ ਤਾਂ ਦਿੱਤੀ ਹੈ, ਅੱਜ ਦੇ ਤੁਹਾਨੂੰ ਰਮਜਾਂ ਦਿੱਤੀ ਹੈ। ਤਾਂ ਤੇ ਗੁਰੂ ਜੀ ਵੀ ਗੁਰਬਾਣੀ ਦੇ ਵਿੱਚ ਟੁੱਟਿਆਂ 'ਤੇ ਬੜੀਆਂ ਚੋਟਾਂ ਮਾਰਦੇ ਆ, ਜਿਨ੍ਹਾਂ ਦੇ ਸੱਚ ਧਰਮ ਪੱਲੇ ਨਹੀਂ ਉਹਨਾਂ 'ਤੇ ਚੋਟਾਂ ਵੀ ਬੜੀਆਂ ਗੁਰਬਾਣੀ ਵਿੱਚ। ਕਾਹਦੇ ਵਾਸਤੇ? ਜਗਾਉਣ ਵਾਸਤੇ, ਵੀ ਕਿਸੇ ਦੀ ਸੁਰਤ ਜਾਗ ਪਵੇ, ਕੋਈ ਸਹੀ ਰਾਹ 'ਤੇ ਆ ਜਾਵੇ। ਗੁਰੂ ਜੀ ਦੇ ਵਚਨ ਕਿਸੇ ਨੂੰ ਜਲੀਲ ਕਰਨ ਵਾਸਤੇ ਨਹੀਂ ਹੁੰਦੇ, ਗੁਰੂ ਜੀ ਦੇ ਵਚਨ ਜਗਾਉਣ ਵਾਸਤੇ ਹੁੰਦੇ ਆ। ਚੋਭਾਂ ਤਾਂ ਮਾਰਦੇ ਆ ਗੁਰੂ ਜੀ, ਪਰ ਕਾਹਦੇ ਵਾਸਤੇ? ਮਨੁੱਖ ਦੀ ਸੁਰਤ ਨੂੰ ਜਗਾਉਣ ਵਾਸਤੇ, ਕਿਉਂਕਿ ਮਨੁੱਖ ਇੱਕ ਹਿਪਨੋਟਿਕ ਸਲੀਪ ਵਿੱਚ ਜੀ ਰਿਹਾ, ਇੱਕ ਸਮੋਹਣ ਵਿੱਚ ਜੀ ਰਿਹਾ। ਸੁਰਤ ਦੀ ਨੀਂਦ ਤੋੜਨੀ ਹੋਵੇ ਤਾਂ ਚੋਭਾਂ ਮਾਰਨੀ ਪੈਂਦੀ। ਗੁਰੂ ਜੀ ਚੋਭਾਂ ਮਾਰਦੇ ਨੇ, ਕਹਿੰਦੇ ਜਿਸ ਕਾ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ। ਕਹਿੰਦੇ ਜਿਹਦੇ ਅੰਦਰ ਰਾਜ ਦਾ ਮਾਣ ਹੋਵੇ ਵੀ ਸਾਡਾ ਰਾਜ, ਸਾਡੀ ਸਰਕਾਰ, ਭਾਵ ਲੀਡਰਸ਼ਿਪ ਦੀ ਆਕੜ ਵਿੱਚ ਹੋਵੇ ਜਿਹੜਾ, ਉਹ ਕਹਿੰਦੇ ਜਿਸ ਕਹਿ ਅੰਤਰ ਰਾਜ ਅਭਿਮਾਨ। ਕਹਿੰਦੇ ਜਿਹੜਾ ਆਕੜ ਵਿੱਚ ਰਹਿੰਦਾ ਰਾਜ ਦੀ, ਲੀਡਰਸ਼ਿਪ ਦੇ ਮਾਣ ਵਿੱਚ ਰਹਿੰਦਾ, ਸੋ ਨਰਕ ਪਾਤੀ ਹੋਵਤ ਸਵਾਨ। ਕਹਿੰਦੇ ਉਹ ਸਮਝ ਲਓ ਨਰਕ ਵਿੱਚ ਪੈ ਜਾਂਦਾ ਹੈ ਅਤੇ ਕੁੱਤਾ ਹੋ ਜਾਂਦਾ ਹੈ। ਬੋਲੋ ਸਤਨਾਮ। ਕਿੰਨੀ ਸਖ਼ਤ ਚੋਟ ਮਾਰੀ ਹੈ ਗੁਰੂ ਜੀ ਨੇ। ਸੁਖਮਨੀ ਸਾਹਿਬ ਦੇ ਵਿੱਚ ਇਹ ਵਚਨ ਹੈ ਜਗਾਉਣ ਵਾਸਤੇ ਵੀ ਜਿਹਦੇ, ਜਿਹਨੂੰ ਰਾਜਨੀਤੀ ਦੀ, ਰਾਜ ਦੀ ਆਕੜ ਹੋਵੇ, ਜਿਹਦੇ ਪਰਮਾਤਮਾ ਯਾਦ ਨਾ ਹੋਵੇ, ਗੁਰੂ ਦੀ ਮੱਤ ਪੱਲੇ ਨਾ ਹੋਵੇ, ਕਹਿੰਦੇ ਉਹ ਨਰਕ ਵਿੱਚ ਪੈ ਜਾਂਦਾ ਅਤੇ ਕੁੱਤਾ ਹੋ ਜਾਂਦਾ, ਚਾਹੇ ਕੋਈ ਹੈ। ਤਾਂ ਤੇ ਕਿੰਨੀ ਸਖ਼ਤ ਚੋਟ ਮਾਰੀ ਹੈ ਗੁਰੂ ਜੀ ਨੇ ਵੇਖੋ। ਕਿਤੇ ਕਹਿੰਦੇ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹਾ, ਕਰਾਈ ਦਾ ਦਰ ਮੰਗਣ ਭੇਖਣਾ ਪਾਇੰਦਾ। ਕਹਿੰਦੇ ਜਿਸ ਵੇਲੇ ਪੁੱਠੀ ਗਿਣਤੀ ਸ਼ੁਰੂ ਹੁੰਦੀ ਹੈ ਨਾ, ਨਦਰ ਪੱਠੀ ਨੈਗੇਟਿਵ ਮਾਰਕਿੰਗ, ਕਹਿੰਦੇ ਫਿਰ ਰਾਜੇ ਮਹਾਰਾਜਿਆਂ ਨੂੰ ਨਾ ਕੱਖਾਂ ਕਾਨਿਆਂ ਦੇ ਬਣਾ ਲਾ, ਸੁਲਤਾਨਾ ਘਾਹ ਕਰਾਏ ਦਾ ਦਰ ਮੰਗਣ ਭੇਖਣਾ ਪਾਇੰਦਾ। ਮੰਗਦਿਆਂ ਨੂੰ ਕਹਿੰਦੇ ਖੈਰ ਵੀ ਨਹੀਂ ਪੈਂਦੀ। ਕਿਵੇਂ ਕੱਖਾਂ ਕਾਨਿਆਂ ਦੀ, ਜਦੋਂ ਮਨੁੱਖ ਰਾਜਨੀਤੀ ਦੀ ਆਕੜ ਵਿੱਚ ਤਾਨਾ ਸ਼ਾਹ ਬਣ ਜਾਵੇ, ਇਹ ਤਾਂਗਲ ਚੱਲ ਰਹੀ ਹੈ, ਡਿਕਟੇਟਰ ਹੋ ਜਾਵੇ, ਅਪੀਲ ਵਕੀਲ ਦਲੀਲ ਨੂੰ ਸੁਣਨਾ ਬੰਦ ਕਰ ਦੇਵੇ, ਤਾਂ ਫਿਰ ਕੋਈ ਵਿਧ ਬਣਦੀ ਹੈ ਉੱਤੇ ਮਾਰ ਪੈਂਦੀ ਹੈ, ਕੋਈ ਵਿਧ ਬਣਦੀ ਹੈ ਮਾਰ ਪੈਂਦੀ ਹੈ। ਵਰਤੀਆਂ ਘਟਨਾਵਾਂ ਰਮਜਦੇ ਜਾਂਦੇ, ਸਾਹ ਜਹਾਨ ਕਦੇ ਹਿੰਦੁਸਤਾਨ ਦਾ ਬਾਦਸ਼ਾਹ ਅਤੇ ਕਦੇ ਔਰੰਗਜ਼ੇਬ ਦੀ ਕੈਦ ਦੇ ਵਿੱਚ ਪਾਣੀ ਨੂੰ ਤਰਸਦਾ ਮਰ ਗਿਆ। ਪਾਣੀ ਮੰਗਦਾ ਸੀ ਪਰ ਪਾਣੀ ਨਹੀਂ ਮਿਲਿਆ, ਪਾਣੀ ਦੀ ਖੈਰ ਵੀ ਨਹੀਂ ਮਿਲੀ। ਸਦਾਮ ਹੁਸੈਨ ਭਾਵ ਕੇ ਜਦੋਂ ਕੋਈ ਤਾਨਾ ਸ਼ਾਹ ਹੋ ਜਾਂਦਾ ਕਿਸੇ ਵਿਧੀ ਬਣ ਕੇ ਮਾਰ ਪੈਂਦੀ ਹੈ। ਮੇਰਾ ਇਹ ਕਹਿਣ ਦਾ ਕਦਾਜਿਤ ਭਾਵ ਨਹੀਂ ਵੀ ਜੋ ਬੁਸ ਪ੍ਰਸ਼ਾਸਨ ਨੇ ਕੀਤਾ ਠੀਕ ਕੀਤਾ ਸਾਰਾ, ਦਸ ਗੱਲ ਕਰ ਰਿਹਾ ਬਾਣੀ ਦੇ ਆਧਾਰ ਤੇ ਵੀ ਕੋਈ ਵਿਧ ਬਣਦੀ ਹੈ ਮਾਰ ਪੈ ਜਾਂਦੀ ਹੈ। ਜਦੋਂ ਮਨੁੱਖ ਪਰਮਾਤਮਾ ਨਾਲ ਟੁੱਟ ਕੇ ਐਸ ਪ੍ਰਸਤ ਫੈਸ਼ਨ ਪ੍ਰਸਤ ਰਾਮ ਪ੍ਰਸਤ ਹੋ ਜਾਂਦਾ, ਤਾਨਾ ਸ਼ਾਹ ਹੋ ਜਾਂਦਾ, ਸੱਚ ਧਰਮ ਪੱਲੇ ਨਹੀਂ ਹੁੰਦਾ, ਫਿਰ ਮਾਰ ਪੈਂਦੀ ਹੈ। ਉਹ ਵੀ ਗੁਰਬਾਣੀ ਚੋਂ ਪ੍ਰਮਾਣ ਲੈ ਲਓ, ਕਹਿੰਦੇ ਇਹ ਗਰੀ ਸੁਹਾਰੇ ਖਾਂਦੀਆਂ ਮਾਨਣ ਸੇਜੜੀਆਂ, ਤਿੰਨ ਗੱਲ ਸਿਲਕਾਂ ਪਾਈਆਂ ਟੁੱਟਣ ਮੁੱਤ ਸਰੀਆਂ, ਧਨ ਜੋਬਣ ਦੋਏ ਬੈਰੀ ਹੋਏ ਜਿੰਨੀ ਰੱਖੇ ਗੱਲ ਲਾਏ। ਇੱਥੇ ਵੀ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਸਮਝਾਇਆ ਹੈ ਕਿ ਜਿਸ ਵੇਲੇ ਅਸੀਂ ਪਰਮਾਤਮਾ ਨਾਲ ਟੁੱਟ ਕੇ ਐਸ ਪ੍ਰਸਤ ਫੈਸ਼ਨ ਪ੍ਰਸਤ ਰਾਮ ਪ੍ਰਸਤ ਹੋ ਜਾਂਦੇ ਹਾਂ ਤਾਂ ਫਿਰ ਕੀ ਹੁੰਦਾ ਹੈ, ਕਹਿੰਦੇ ਮਾਰ ਪੈਂਦੀ ਹੈ, ਕਾਰਨ ਕੋਈ ਬਣ ਜੇ। ਗਰੀ ਸੁਹਾਰੇ ਖਾਂਦੀਆਂ ਮਾਨਣ ਸੇਜੜੀਆਂ, ਤਿੰਨ ਗੱਲ ਸਿਲਕਾਂ ਪਾਈਆਂ ਟੁੱਟਣ ਮੁੱਤ ਸਰੀਆਂ, ਕਿ ਮੋਤੀਆਂ ਦੇ ਹਾਰ ਬਸ ਕਿਧਰੇ ਮੋਤੀ ਖਿੰਡਦੇ ਫਿਰਦੇ ਨੇ, ਧਨ ਜੋਬਣ ਦੋਏ ਵੈਰੀ ਹੋਏ। ਕਹਿੰਦੇ ਪੈਸਾ ਅਤੇ ਜਿਹੜਾ ਕਰੀਮਾ ਪਾਊਡਰ ਨਾਲ ਪਾਲਿਆ ਹੋਇਆ ਚੰਮ, ਕਹਿੰਦੇ ਇਹ ਵੈਰੀ ਬਣ ਜਾਂਦਾ। ਜਿਹੜੀ ਦੇਹ ਤੋਂ ਕੰਮ ਨਹੀਂ ਨਾ ਲਿਆ ਸੀ, ਨਾ ਦੁਨਿਆਵੀ ਕੰਮ, ਨਾ ਸੇਵਾ ਸਿਮਰਨ ਦਾ ਕੰਮ, ਅਤੇ ਜਿਹੜਾ ਪੈਸਾ ਠੀਕ ਢੰਗ ਨਾਲ ਨਹੀਂ ਵਰਤਿਆ ਸਗੋਂ ਸੰਭਾਲ ਸੰਭਾਲ ਕੇ ਰੱਖਿਆ, ਕਹਿੰਦੇ ਸਾਹਮਿਆ ਹੋਇਆ ਚੰਮ ਅਤੇ ਦਮ ਹੀ ਵੈਰੀ ਬਣ ਜਾਂਦੇ ਹੈ। ਬੋਲੋ ਸਤਨਾਮ। ਚੰਮ ਅਤੇ ਦਮ ਹੀ ਵੈਰੀ ਬਣ ਜਾਂਦੇ ਨੇ, ਧਨ ਜੋਬਣ ਦੋਏ ਵੈਰੀ ਹੋਏ, ਦੋਏ ਵੈਰੀ ਪੈਸਾ ਅਤੇ ਜੋਬਣ ਹੀ ਵੈਰੀ ਬਣ ਜਾਂਦਾ ਹੈ। ਜਿਹਨੇ ਰੱਖੇ ਗੱਲ ਲਾਏ, ਜਿਹਨਾਂ ਨੇ ਗੱਲ ਨਾ ਲਾ ਕੇ ਭਾਵ ਸਾਂਭ ਸਾਂਭ ਕੇ ਰੱਖੇ, ਜਿਹਨਾਂ ਨੇ ਦੇਹ ਨੂੰ ਸਾਂਭ ਸਾਂਭ ਕੇ ਰੱਖਿਆ, ਇਸ ਸਰੀਰ ਤੋਂ ਕੰਮ ਨਹੀਂ ਲਿਆ, ਜਿਨ੍ਹਾਂ ਨੇ ਪੈਸੇ ਨੂੰ ਇਕੱਠਾ ਕਰ ਕਰਕੇ ਸਾਂਭ ਸਾਂਭ ਕੇ ਰੱਖਿਆ, ਤਾਂ ਤੇ ਕਹਿੰਦੇ ਇਹ ਦੋਨੇ ਚੀਜ਼ਾਂ ਹੀ ਵੈਰੀ ਬਣ ਜਾਂਦੀਆਂ, ਵਿਧ ਬਣ ਜਾਂਦੀਆਂ। ਜਿਸ ਵੇਲੇ ਇਹ ਹੋ ਜਾਵੇ ਤਾਂ ਤੇ ਗੱਲ ਚੱਲ ਰਹੀ ਸੀ ਅਤੇ ਫਿਰ ਮਾਰ ਪਈ। ਦੇਖੋ ਸਦਾਮ ਹੁਸੈਨ ਜਿਹਦੇ ਮੂੰਹ ਦਾ ਨਿਕਲਿਆ ਵਚਨ ਕਾਨੂੰਨ ਬਣ ਜਾਂਦਾ ਸੀ, ਸੋਨੇ ਦੀਆਂ ਟੂਟੀਆਂ ਦੇ ਵਿੱਚੋਂ ਪਾਣੀ ਪੀਣ ਵਾਲਾ, ਪਰ ਆਖਰੀ ਸਮੇਂ 'ਤੇ ਸਦਾਮ ਹੁਸੈਨ ਨੂੰ ਆਪਣੀ ਲੈਟਰਨ ਆਪ ਸਾਫ਼ ਕਰਨੀ ਪਈ। ਭਾਵ ਕੀ ਹੈ, ਕੋਈ ਵਿਧ ਬਣਦੀ ਹੈ ਮਾਰ ਪੈਂਦੀ ਹੈ। ਮਹਾਰਾਜਾ ਰਣਜੀਤ ਸਿੰਘ ਨਿਆਂ ਸੀ ਪਰ ਹਕੂਮਤ ਦੇ ਨਸ਼ੇ ਦੇ ਵਿੱਚ ਸਿੱਖੀ ਸਿਧਾਂਤਾਂ ਨੂੰ ਤਲਾਂਜਲੀ ਦੇ ਚੁੱਕਿਆ ਸੀ। ਨਿਰੋਲ ਸਿੱਖੀ ਸਿਧਾਂਤ ਨੇ ਉਹਨਾਂ ਨੂੰ ਤਲਾਂਜਲੀ ਦੇ ਚੁੱਕਿਆ ਸੀ, ਤਾਂ ਤੇ ਫਿਰ ਕੀ ਹੋਇਆ, ਸਿੰਘ ਸ਼ਹੀਦੀਆਂ ਪਾਉਂਦੇ, ਅਹੁਦੇ ਕੋਈ ਹੋਰ ਹੀ ਲੈ ਜਾਂਦੇ, ਗੁਲਾਬ ਸਿੰਘ ਸਿਉਂ ਵਰਗੇ, ਧਿਆਨ ਸਿੰਘ ਵਰਗੇ ਡੋਗਰੇ, ਲਾਲ ਸਿਉਂ, ਤੇਜਾ ਸਿੰਘ ਵਰਗੇ, ਜੱਲਾ ਵਰਗੇ ਹੋਰ ਬੜੇ, ਗੁਰਸਿੱਖਾਂ ਦੀ ਗੱਲ ਘੱਟ ਹੀ ਸੁਣਦਾ ਸੀ। ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ ਵਰਗੇ ਗੁਰਸਿੱਖ, ਇਹਨਾਂ ਨੂੰ ਥੋੜ੍ਹਾ ਜਿਹਾ ਪਾਸੇ ਹੀ ਰੱਖਦਾ ਸੀ, ਉਹਨਾਂ ਦੀ ਗੱਲ ਨੂੰ ਇਗਨੋਰ ਕਰਦਾ ਰਹਿੰਦਾ ਸੀ, ਅਣਸੁਣੀ ਕਰਦਾ ਰਹਿੰਦਾ ਸੀ। ਅਤੇ ਫਿਰ ਜਿਨ੍ਹਾਂ ਨੂੰ ਗਲਤ ਨੀਤੀਆਂ ਤਹਿਤ ਤਾਕਤਾਂ ਦਿੱਤੀਆਂ ਜਿਨ੍ਹਾਂ ਨੂੰ, ਅਤੇ ਉਹੀ ਫਿਰ ਬਾਅਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦਾ ਜੋ ਮਾੜਾ ਅੰਤ ਹੋਇਆ ਉਹਦਾ ਕਾਰਨ ਉਹੀ ਬਣਿਆ। ਤੁਸੀਂ ਇਤਿਹਾਸ ਪੜ੍ਹ ਲਿਓ ਕਿੰਨਾ ਮਾੜਾ ਅੰਤ ਹੋਇਆ ਖੜਕ ਸਿੰਘ ਦਾ, ਸ਼ੇਰ ਸਿੰਘ ਦਾ, ਨੌਨਿਹਾਲ ਸਿੰਘ ਦਾ। ਕਿੰਨਾ ਮਾੜਾ ਅੰਤ ਹੋਇਆ। ਆਪਣੀਆਂ ਗਲਤ ਨੀਤੀਆਂ ਆਪਣੀ ਹੀ ਵੈਰੀ ਬਣ ਜਾਂਦੀਆਂ, ਆਪਣੀਆਂ ਕੀਤੀਆਂ ਹੀ ਗਲੇ ਦੀਆਂ ਫਾਹੀਆਂ ਬਣ ਜਾਂਦੀਆਂ, ਜਿਸ ਕਰਕੇ ਫਿਰ ਬਾਅਦ ਵਿੱਚ ਪਰਿਵਾਰ ਲਈ ਫਾਹੀਆਂ ਬਣ ਗਈਆਂ। ਜਿਹੜੀਆਂ ਗਲਤੀਆਂ ਮਹਾਰਾਜ ਰਣਜੀਤ ਸਿੰਘ ਨੇ ਕੀਤੀਆਂ ਤੇ ਬਾਅਦ ਵਿੱਚ ਉਹਦੇ ਪਰਿਵਾਰ ਦੀਆਂ ਫਾਹੀਆਂ ਬਣ ਗਈਆਂ। ਸ਼ੇਰ ਸਿੰਘ ਖੜਕ ਸਿੰਘ ਅਤੇ ਨੌ ਨਿਹਾਲ ਸਿੰਘ ਵਰਗ ਦਾ ਕੀ ਹਾਲ ਹੋਇਆ? ਮੰਦਾ ਹਾਲ ਹੋਇਆ। ਜਦੋਂ ਪੁੱਠੀ ਗਿਣਤੀ ਸ਼ੁਰੂ ਹੁੰਦੀ ਹੈ, ਗੱਲ ਚੱਲਦੀ ਹੈ, ਪੁੱਠੀ ਗਿਣਤੀ ਨਦਰ ਅਪੱਠੀ ਜੇ ਕਰੇ ਸੁਲਤਾਨਾ ਕਹਾ ਕਰਾਏ, ਕੱਖਾਂ ਕਾਨਿਆਂ ਦੇ ਹੋ ਗਏ ਨਾ ਤਾਂ ਤੇ। ਜਿਸ ਕਰਕੇ ਗੁਰੂ ਜੀ ਕਹਿੰਦੇ ਆ, ਮਨੁੱਖ ਪਰਮਾਤਮਾ ਨੂੰ ਯਾਦ ਰੱਖ, ਹੱਕ ਸੱਚ ਤੇ ਖੜ, ਹਾਂ ਰਾਜੇ ਚੁੱਲੀ ਨਿਆਂ। ਰਾਜੇ ਲਈ ਚੁੱਲੀ ਕਿਹੜੀ ਹੈ? ਨਿਆਂ ਕਰੇ, ਸੱਚ ਧਰਮ ਦੇ ਉੱਤੇ ਚੱਲੇ, ਗਲਤ ਨੀਤੀਆਂ ਤੋਂ ਪਰਹੇਜ਼ ਕਰੇ ਤਾਂ ਵਾਹ ਵਾਹ, ਤੇ ਨਹੀਂ ਤਾਂ ਫਿਰ ਇਹ ਹਾਲ ਹੁੰਦਾ ਹੈ। ਇੱਦਾਂ ਗੁਰੂ ਸਾਹਿਬ ਜੀ ਨੇ ਬੜੀਆਂ ਸਖ਼ਤ ਚੋਟਾਂ ਬਾਣੀ 'ਚ ਮਾਰੀਆਂ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਕਿਤੇ ਆਪਾਂ ਸਵਾਈਆਂ ਦੇ ਵਿੱਚ ਵੀ ਪੜ੍ਹਦੇ ਹਾਂ ਵੀ ਜੇ ਪਰਮਾਤਮਾ ਦੀ ਯਾਦ ਪੱਲੇ ਨਾ ਹੋਵੇ, ਕਿੱਡਾ ਹੀ ਕੋਈ ਦੁਨਿਆਵੀ ਰਾਜਾ ਮਹਾਰਾਜਾ ਬਾਦਸ਼ਾਹ ਹੋਵੇ, ਕਹਿੰਦੇ ਕੁਝ ਵੀ ਨਹੀਂ। ਮਤੇ ਮਤੰਗ ਜਰੇ ਜਰ ਸੰਗ, ਅਨੂਪ ਅਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪਾਉਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਭੁਜਾਣ ਕੇ ਭੂਪ ਭਲੀ ਵਿਦ ਨਿਆਪਤ, ਸੀਸ ਨਾ ਜਾਤ ਵਿਚਾਰੇ, ਏਤੇ ਭਾਏ ਤੋਂ ਕਹਾਂ ਪਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਵਧਾਰੇ। ਕਹਿੰਦੇ ਐਡਾ ਵੱਡਾ ਹੋ ਗਿਆ ਰਾਜਾ, ਕੀ ਹੋ ਗਿਆ ਤੇਰੇ ਅਰਗੇ? ਇੱਥੋਂ ਬਥੇਰੇ ਨੰਗੇ ਪੈਰੀਂ ਤੁਰ ਗਏ, ਭਾਵ ਖਾਲੀ ਤੁਰ ਗਏ। ਜਿੱਤ ਆਪਾਂ ਸਵਾਈਆਂ 'ਚ ਪੜ੍ਹਦੇ ਹਾਂ ਨਾ ਵੀ ਐਂ ਮਨੁੱਖ ਹਕੂਮਤ ਦਾ ਮਾਣ ਨਹੀਂ ਹੋਣਾ ਚਾਹੀਦਾ, ਹਕੂਮਤ ਦਾ ਨਸ਼ਾ ਨਹੀਂ ਚੜ੍ਹਨਾ ਚਾਹੀਦਾ। ਬਥੇਰੇ ਉਹ ਤੁਰ ਗਏ ਇੱਥੇ, ਜੀਤ ਫਿਰਿਆ ਸਭ ਦੇਸ਼, ਕਿਸਾਨ ਕੋ ਆਵਾਜ਼ ਤੇ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਤ, ਕੌਣ ਗਣੈ ਨਹੀਂ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ। ਜਿਨ੍ਹਾਂ ਨੇ ਕਹਿੰਦੇ ਦੇਸਾਂ ਦਸਾਂਤਰਾਂ ਨੂੰ ਜਿੱਤਿਆ, ਜਿਨ੍ਹਾਂ ਦੀਆਂ ਜਿੱਤ ਦੇ ਨਗਾਰੇ ਵੱਜਦੇ ਤੂਤੀਆਂ ਬੋਲਦੀਆਂ, ਕਹਿੰਦੇ ਪਹਿਲਾਂ ਪਤਾ ਨਹੀਂ ਕਿੰਨੇ ਹੋਏ ਹੁਣ ਕਿੰਨੇ ਤੇ ਕਿੰਨੇ ਹੋਣਗੇ, ਭੂਤ ਭਵਿੱਖ ਭਵਾਨ ਕੇ ਭੂਤ, ਕਿਹੜਾ ਗਿਣੇ ਜਾਂਦੇ? ਕਹਿੰਦੇ ਕੌਣ ਗਣੈ, ਕੌਣ ਗਿਣੇ, ਨਹੀਂ ਗਿਣੇ ਜਾਂਦੇ, ਕੌਣ ਗਣੈ ਨਹੀਂ ਯਾਦ ਵਿਚਾਰੇ। ਪਰ ਯਾਦ ਰੱਖਿਓ, ਕਹਿੰਦੇ ਕਿ ਪਰਮਾਤਮਾ ਦੀ ਯਾਦ ਤੋਂ ਬਿਨਾਂ ਇਹੋ ਜਿਹੇ ਪਤਾ ਨਹੀਂ ਕਿੰਨੇ ਅੰਤ ਕੋ ਅੰਤ ਕੇ ਧਾਮ ਭਾਵ, ਪਤਾ ਨਹੀਂ ਕਿੰਨੇ ਮੌਤ ਦੇ ਘਰ ਜਾ ਪਏ, ਕਿੰਨੇ ਹੋ ਕੇ ਮਰ ਗਏ। ਨਿੱਤ ਆਪਾਂ ਨੂੰ ਸੁਚੇਤ ਕਰਦੇ ਆ ਵੀ ਐਂ ਮਨੁੱਖ ਕਿਤੇ ਹਕੂਮਤ ਦੇ ਨਸ਼ੇ ਦੇ ਵਿੱਚ, ਕਿਤੇ ਰਾਜਨੀਤੀ 'ਚ ਪੈ ਕੇ ਕਿਤੇ ਪਰਮਾਤਮਾ ਨੂੰ ਨਾ ਭੁੱਲ ਜੀ, ਕਿਤੇ ਗੁਰੂ ਦੀ ਮੱਤ ਨੂੰ ਨਾ ਕਿਤੇ ਭੁੱਲ ਜਾਵੀਂ, ਬਸ ਇੱਕ ਅੱਖਾਂ ਕਾਨਿਆਂ ਦਾ ਹੋ ਜਾਵੇਗਾ। ਜਿਹਦੇ ਪੱਲੇ ਗੁਰੂ ਦੀ ਮੱਤ ਨਾ ਹੋਵੇ, ਯਾਦ ਰੱਖਿਓ, ਸੱਚ ਧਰਮ ਨਾ ਪੱਲੇ ਹੋਵੇ, ਕੌੜੀ ਦਾ ਹੋ ਜਾਂਦਾ ਹੈ। ਜਿਹੜਾ ਜੁੜਿਆ ਹੋਇਆ ਭਾਈ, ਉਹ ਵਾਹ ਵਾਹ ਗੱਲ ਦੋਨੇ ਪਾਸੇ, ਜਿਹੜਾ ਜੁੜਿਆ ਹੋਇਆ ਉਹ ਤੇ ਕਰਮਜ ਦੇ ਜਾਵਾਂ। ਇੱਕ ਕਹਾਣੀ ਟਾਈਪ ਸਾਖੀ ਹੈ ਵੀ ਰਾਜਾ ਹੋਵੇ ਧਰਮੀ ਤੇ ਕਿਹੋ ਜਿਹਾ ਹੋਵੇ। ਇੱਕ ਕਹਾਣੀ ਕਹਿੰਦੇ ਇੱਕ ਧਰਮੀ ਰਾਜੇ ਦੇ ਦਰਬਾਰ ਵਿੱਚ, ਜੀ ਰਾਜਾ ਧਰਮੀ ਹੈ, ਇੱਕ ਧਰਮੀ ਰਾਜੇ ਦੇ ਦਰਬਾਰ ਦੇ ਵਿੱਚ ਦੋ ਬੀਬੀਆਂ ਦੀ ਲੜਾਈ ਦਾ ਕੇਸ ਆ ਗਿਆ। ਉਹ ਲੜਾਈ ਕੀ ਸੀ? ਦਰਾਣੀ ਤੇ ਜਖਾਣੀ ਦੀ ਲੜਾਈ ਸੀ। ਕਹਾਣੀ ਹੈ ਗੱਲ ਸਮਝਣ ਵਾਸਤੇ, ਦਰਾਣੀ ਕੋਲੇ ਬੱਕਰੀ ਹੈ ਤੇ ਜਖਾਣੀ ਕੋਲੇ ਮੱਝ ਹੈ। ਦਰਾਣੀ ਨੇ ਕੇਸ ਕੀਤਾ ਆਪਣੀ ਜਠਾਣੀ 'ਤੇ ਵੀ ਇਹਦੇ ਕੋਈ ਰਿਸ਼ਤੇਦਾਰ ਆਇਆ ਸੀ, ਉਸ ਦਿਨ ਇਹਨੇ ਮੈਥੋਂ ਉਧਾਰਾ ਘਿਓ ਲਿਆ ਸੀ ਅਤੇ ਹੁਣ ਇਹ ਮੇਰਾ ਘਿਓ ਦਿੰਦੀ ਨਹੀਂ, ਮੋੜਦੀ ਨਹੀਂ। ਇਹ ਕੇਸ ਆਇਆ ਪਹਿਲਾਂ ਥੱਲੇ ਵਾਲਿਆਂ ਨੇ ਸੁਣੀ ਗੱਲਬਾਤ, ਉਸ ਵੇਲੇ ਉੱਥੇ ਜਦੋਂ ਕੇਸ ਆਇਆ ਅਤੇ ਜਠਾਣੀ ਨੇ ਆਪਣਾ ਪੱਖ ਪੇਸ਼ ਕੀਤਾ, ਥੋੜ੍ਹੀ ਜਿਹੀ ਬੜਬੋਲੀ ਸੀ। ਉਹ ਕਹਿੰਦੀ ਐਵੇਂ ਮਾਰਦੀ ਆ ਭਾਈ, ਇਹਦੇ ਕੋਲ ਬੱਕਰੀ, ਮੇਰੇ ਕੋਲ ਮੱਝ, ਭਲਾ ਐਂ ਦੱਸੋ ਨਾ ਭਲਾ ਬੱਕਰੀ ਵਾਲੀ ਨੂੰ, ਆ ਮੱਝ ਵਾਲੀ ਨੂੰ ਬੱਕਰੀ ਵਾਲੀ ਤੋਂ ਘਿਓ ਲੈਣ ਦੀ ਕੀ ਲੋੜ ਹੈ ਅਤੇ ਬੱਕਰੀ ਵਾਲੀ ਕੋਲ ਘਿਓ ਆ ਕਿੱਥੋਂ ਗਿਆ? ਦੱਸੋ ਕਿੱਥੋਂ ਆ ਗਿਆ? ਬਈ ਉਹ ਸੁਣਨ ਵਾਲੇ ਕਹਿੰਦੇ ਵੀ ਦਲੀਲ ਤਾਂ ਬਾਕੀ ਠੀਕ ਹੈ, ਉਹ ਕਹਿੰਦੀ ਮੇਰੇ ਕੋਲ ਮੱਝ ਇਹਦੇ ਕੋਲ ਬੱਕਰੀ, ਬੱਕਰੀ ਵਾਲੀ ਕੋਲ ਘਿਓ ਕਿੱਥੋਂ ਆ ਗਿਆ ਅਤੇ ਮੱਝ ਵਾਲੀ ਨੂੰ ਬੱਕਰੀ ਵਾਲੀ ਤੋਂ ਘਿਓ ਲੈਣ ਦੀ ਕੀ ਲੋੜ ਹੈ? ਮਾਰਦੀ ਭਖਾਈ ਬੋਲੀ ਸੀ ਨਾ। ਅਤੇ ਉਹ ਦਰਾਣੀ ਕਹਿਣ ਲੱਗੀ, ਨਾ 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 ਨਾ, ਇਹ ਬਿਲਕੁਲ ਝੂਠ ਬੋਲਦੀ ਹੈ, ਇਹਨੇ ਮੈਥੋਂ ਘਿਓ ਲਿਆ, ਹੁਣ ਮੁੱਕਰਦੀ ਹੈ। ਉਹ ਜਿਹੜੀ ਦਰਾਣੀ ਸੀ ਉਹਦੇ ਚਿਹਰੇ ਤੋਂ ਯਾਨੀ ਕਿ ਸੱਚ ਦਾ ਝਲਕਾਰਾ ਪੈਂਦਾ ਸੀ, ਕਰਮਚਾਰੀ ਹੈਰਾਨ ਵੀ ਇਹਦੇ ਆਹ ਬੀਬੀ ਦੇ ਚਿਹਰੇ ਤੋਂ ਬੱਕਰੀ ਵਾਲੀ ਦੇ ਚਿਹਰੇ ਤੋਂ ਲੱਗਦਾ ਵੀ ਇਹ ਬੀਬੀ ਸੱਚੀ ਹੈ ਸੱਚੀ ਹੈ ਇਹ ਬਿਲਕੁਲ ਇਹ ਆਰਾਮ ਨਾਲ ਬੋਲ ਰਹੀ ਹੈ ਅੰਦਰੋਂ ਵੀ ਇਹਦੀ ਸ਼ੁੱਧਤਾ ਲੱਗਦੀ ਹੈ ਇਹਨੂੰ ਸੈਂਟੀਮੈਂਟ ਹੈ ਅਤੇ ਇਹ ਕੀ ਕਾਰਨ ਕੀ ਬਣਿਆ ਤਾਂ ਕੀ ਬਣੇ ਹੋਣ ਕਿਤੇ ਫੈਸਲਾ ਵੀ ਨਾ ਗਲਤ ਹੋ ਜੇ ਕਹਿੰਦੇ ਰਾਜੇ ਕੋਲ ਗੱਲ ਪਹੁੰਚ ਗਈ ਜਦੋਂ ਰਾਜੇ ਕੋਲ ਗੱਲ ਪਹੁੰਚੀ ਕਿ ਜੀ ਤੁਸੀਂ ਕੋਈ ਫੈਸਲਾ ਕਰੋ ਕਿਤੇ ਕੋਈ ਗਲਤ ਫੈਸਲਾ ਨਾ ਹੋ ਜਾਵੇ ਕੇਸ ਹੀ ਬੜਾ ਅਜੀਬ ਹੈ ਦੋ ਬੀਬੀਆਂ ਦਾ ਰੌਲਾ ਹੈ ਦਰਾਣੀ ਅਤੇ ਜਠਾਣੀ ਦਾ ਪਰ ਜਠਾਣੀ ਜੀ ਦੇ ਉੱਤੇ ਕੇਸ ਕੀਤਾ ਦਰਾਣੀ ਨੇ ਪਰ ਉਹਦੇ ਕੋਲ ਮੱਝ ਹੈ ਜਿਹਨੇ ਕੇਸ ਕੀਤਾ ਉਹਦੇ ਕੋਲ ਬੱਕਰੀ ਹੈ ਬੱਕਰੀ ਵਾਲੀ ਕਹਿੰਦੀ ਹੈ ਮੱਝ ਵਾਲੀ ਨੇ ਮੈਥੋਂ ਘਿਓ ਲਿਆ ਇਹਦਾ ਰਾਜਾ ਜੀ ਸਾਨੂੰ ਸਮਝ ਨਹੀਂ ਆਉਂਦੀ ਅਤੇ ਇਹਦਾ ਫੈਸਲਾ ਤੁਸੀਂ ਕਰੋ ਭਾਵ ਬੱਕਰੀ ਵਾਲੀ ਦੀ ਗੱਲ ਨੂੰ ਸੁਣਿਆ ਜਾ ਰਿਹਾ ਜਿਸ ਵੇਲੇ ਕਹਿੰਦੇ ਰਾਜੇ ਕੋਲ ਕੇਸ ਚੱਲਿਆ ਗਿਆ ਜਿਵੇਂ ਕਹਿੰਦੇ ਵੀ ਥੱਲੋਂ ਉੱਪਰ ਸੁਪਰੀਮ ਕੋਰਟ ਤੱਕ ਗੱਲ ਚਲੀ ਜਾਂਦੀ ਹੈ ਚਲਿਆ ਗਿਆ ਜਿਸੇ ਕਹਿੰਦੇ ਰਾਜਾ ਬੜਾ ਸਿਆਣਾ ਸੀ ਧਰਮੀ ਸੀ ਸੁਰਤ ਕੰਮ ਕਰਦੀ ਸੀ ਦੋਨੇ ਬੀਬੀਆਂ ਪੇਸ਼ ਹੋਈਆਂ ਜਦੋਂ ਕਹਿੰਦੇ ਉਹ ਧਰਮੀ ਰਾਜਾ ਨੇ ਕੀ ਕੀਤਾ ਦੋਨਾਂ ਨੂੰ ਇੱਕ ਗੜਵੀ ਪਾਣੀ ਦੇ ਦਿੱਤੀ ਪਿਆਰ ਨਾਲ ਕਹਿੰਦਾ ਬੀਬਾ ਕੋਈ ਨਹੀਂ ਤੁਹਾਡੀ ਮੈਂ ਗੱਲ ਸੁਣਦਾ ਘਬਰਾਓ ਨਾ ਤੁਸੀਂ ਦੇਖੋ ਰਾਹਾਂ ਤੋਂ ਚੱਲ ਕੇ ਆਈ ਹੋ ਨਾ ਤੁਹਾਡੇ ਮਿੱਟੀ ਘੱਟਾ ਪੈ ਗਿਆ ਚਿਹਰਿਆਂ 'ਤੇ ਹੱਥਾਂ ਪੈਰਾਂ 'ਤੇ ਤੁਸੀਂ ਐਂ ਕਰੋ ਆਹ ਪਾਣੀ ਪੀ ਕੇ ਗੜਵੀ ਲੈ ਜਾਓ ਅਤੇ ਚੰਗੀ ਤਰ੍ਹਾਂ ਹੱਥ ਪੈਰ ਅਤੇ ਮੂੰਹ ਧੋ ਕੇ ਅਤੇ ਆ ਜਾਓ ਅਤੇ ਆਪਾਂ ਤੁਹਾਡਾ ਫੈਸਲਾ ਕਰ ਦਿੰਦੇ ਕੋਈ ਨਹੀਂ ਦੋਨਾਂ ਨੂੰ ਜਿਸ ਵੇਲੇ ਪਾਣੀ ਦੇ ਦਿੱਤਾ ਲੈ ਕੇ ਆ ਗਈਆਂ ਬਾਹਰ ਉਹ ਜਿਹੜੀ ਜਠਾਣੀ ਸੀ ਨਾ ਉਹ ਬੇਸਹੂਰੀ ਸੀ ਉਹਨੂੰ ਚੀਜ਼ ਵਰਤਣ ਦਾ ਨਹੀਂ ਪਤਾ ਸੀ ਉਹਨੇ ਕੀ ਕੀਤਾ ਕਮਲੀ ਨੇ ਉਹ ਗੜਵੀ ਪਾਣੀ ਦੀ ਪੈਰਾਂ 'ਤੇ ਡੋਲ ਲਈ ਪੈਰ ਵੀ ਗੱਬ ਗੱਬ ਖੜੱਬੇ 'ਚ ਰਹਿ ਗਏ ਪੈਰ ਵੀ ਨਾ ਧੋਤੇ ਗਏ ਅਤੇ ਹੱਥ ਤੱਕ ਛੇ ਧੋਤੇ ਜਾਣੇ ਆ ਮੂੰਹ ਤੱਕ ਛੇ ਧੋਤਾ ਜਾਣਾ ਕਮਲੀ ਨੇ ਪਾਣੀ ਪੈਰਾਂ 'ਤੇ ਮੁਕਾਤਾ ਉਹ ਵੀ ਡੱਬ ਖੜੱਬੇ 'ਚ ਕਰ ਲਿਆ ਉਹ ਜਿਹੜੀ ਦੂਜੀ ਬੀਬੀ ਸੀ ਦਰਾਣੀ ਜਿਹਦੇ ਕੋਲ ਬੱਕਰੀ ਸੀ ਉਹ ਸਿਆਣੀ ਬਹੁਤ ਸੀ ਬੀਬੀ ਉਹਨੂੰ ਚੀਜ਼ ਵਰਤਣ ਦਾ ਬੜਾ ਢੰਗ ਸੀ ਕਹਿੰਦੇ ਉਹਨੇ ਕੀ ਕੀਤਾ ਚੂਲੀ ਚੂਲੀ ਪਾਣੀ ਪਾ ਕੇ ਹੱਥ ਧੋਤੇ ਚੰਗੀ ਤਰ੍ਹਾਂ ਮੂੰਹ ਧੋ ਲਿਆ ਪੈਰ ਧੋ ਲਏ ਫਿਰ ਵੀ ਕਾਫ਼ੀ ਪਾਣੀ ਗੜਵੀ 'ਚ ਬਚ ਗਿਆ ਹੱਥ ਵੀ ਧੋ ਲਏ ਮੂੰਹ ਵੀ ਧੋ ਲਿਆ ਪੈਰ ਵੀ ਧੋ ਲਏ ਪਾਣੀ ਵੀ ਗੜਵੀ ਵਿੱਚ ਕਾਫ਼ੀ ਬਚ ਗਿਆ ਦੋਨੇ ਆ ਗਈਆਂ ਜਾਂ ਰੱਖੀਆਂ ਗੜਵੀਆਂ ਰਾਜੇ ਨੇ ਵੇਖ ਲਿਆ ਵੀ ਉਹ ਮੱਝ ਵਾਲੀ ਦੀ ਗੜਵੀ ਖਾਲੀ ਅਤੇ ਦੇਖ ਨਿਗਾਹ ਮਾਰ ਲਈ ਬਸ ਵੀ ਚਿਹਰਾ ਵੀ ਨਹੀਂ ਧੋਤਾ ਗਿਆ ਹੱਥ ਵੀ ਨਹੀਂ ਧੋਤੇ ਗਏ ਪੈਰ ਵੀ ਡੱਬ ਖੜੱਬੇ ਜੇ ਪੈਰਾਂ 'ਚ ਡੋਲ ਲਿਆ ਸਾਰਾ ਪਾਣੀ ਅਤੇ ਦੂਸਰੇ ਪਾਸੇ ਦੇਖਿਆ ਵੀ ਇਹ ਬੀਬੀ ਦੀ ਗੜਵੀ 'ਚ ਪਾਣੀ ਕਿੰਨਾ ਬਚਿਆ ਪਿਆ ਇਹਨੇ ਹੱਥ ਵੀ ਧੋਲੇ ਪੈਰ ਵੀ ਧੋਲੇ ਮੂੰਹ ਵੀ ਧੋਲਿਆ ਇਹਨੂੰ ਚੀਜ਼ ਵਰਤਣ ਦਾ ਬੜਾ ਪਤਾ ਇਹਨੂੰ ਭਾਵੇਂ ਥੋੜ੍ਹੀ ਚੀਜ਼ ਹੋਵੇ ਇਹਨੂੰ ਵਰਤਣ ਦਾ ਬੜਾ ਢੰਗ ਹੈ ਉਸੇ ਵੇਲੇ ਰਾਜੇ ਨੇ ਫੈਸਲਾ ਦੇ ਦਿੱਤਾ ਕਿ ਫੈਸਲਾ ਬੱਕਰੀ ਵਾਲੀ ਬੀਬੀ ਦੇ ਹੱਕ ਵਿੱਚ ਕੀਤਾ ਜਾਂਦਾ ਹੈ ਸੱਚ ਹੈ ਕਿ ਇਹ ਮੱਝ ਵਾਲੀ ਬੀਬੀ ਨੇ ਬੱਕਰੀ ਵਾਲੀ ਬੀਬੀ ਤੋਂ ਘਿਓ ਲਿਆ ਹੈ ਇਹ ਬੀਬੀ ਸੱਚੀ ਹੈ ਝੂਠੀ ਹੈ ਜਿਸ ਕਰਕੇ ਫੈਸਲਾ ਬੱਕਰੀ ਵਾਲੀ ਬੀਬੀ ਦੇ ਹੱਕ 'ਚ ਕੀਤਾ ਜਾਂਦਾ ਉਹਨੂੰ ਕਹਿ ਦਿੱਤਾ ਵੀ ਤਾਂ ਇੰਨੇ ਦਿਨਾਂ ਦੇ ਅੰਦਰ ਅੰਦਰ ਘਿਓ ਮੋੜ ਕਰਮਚਾਰੀ ਸਾਰੇ ਹੈਰਾਨ ਵੀ ਕੋਈ ਗੱਲਬਾਤ ਨਹੀਂ ਹੋਈ ਬਹੁਤੀ ਬਸ ਪਾਣੀ ਦਿੱਤਾ ਉਸ ਤੋਂ ਬਾਅਦ ਇੱਕਦਮ ਫੈਸਲਾ ਦੇ ਦਿੱਤਾ ਪੁੱਛਣਾ ਕੀਤਾ ਕਿ ਰਾਜਾ ਜੀ ਇਹ ਤੁਸੀਂ ਫੈਸਲਾ ਕਿਵੇਂ ਕੀਤਾ ਉਹ ਕਹਿੰਦੇ ਬਸ ਇਹਨਾਂ ਨੂੰ ਪਾਣੀ ਦਿੱਤਾ ਸੀ ਉਹ ਦੇਖੋ ਉਸ ਬੀਬੀ ਨੇ ਪਾਣੀ ਪੈਰਾਂ 'ਚ ਡੋਲ ਲਿਆ ਇਹਨੂੰ ਵਰਤਣ ਦਾ ਪਤਾ ਨਹੀਂ ਇਹ ਤਾਂ ਸਾਰਾ ਦੁੱਧ ਚਾਹ 'ਚ ਫੂਕਦੀ ਹੋਈ ਪਤੀਲਾ ਰੱਖਦੀ ਹੋਊਗੀ ਚੁੱਲ੍ਹੇ ਦੇ ਉੱਤੇ ਅਤੇ ਨਾਲੇ ਗੁੜ ਚਾਹ ਨੂੰ ਧੂਫ ਦਿੰਦੀ ਹੈ ਪਤਾ ਕਰ ਲਓ ਕਰਜ਼ਾ ਹੋ ਗਿਆ ਨਾ ਸਰ ਇਹਨੂੰ ਇਹਨੂੰ ਚੀਜ਼ ਵਰਤਣ ਦਾ ਪਤਾ ਨਹੀਂ ਬੇਸ ਹੋਈ ਹੈ ਇਹ ਸਾਰਾ ਜਿੰਨਾ ਮੱਝ ਦਾ ਦੁੱਧ ਹੈ ਨਾ ਇਹ ਚਾਹ 'ਚ ਫੂਕਦੀ ਹੋਈ ਅਤੇ ਜਿੱਦੇ ਰਿਸ਼ਤੇਦਾਰ ਆਏ ਨੇ ਸ਼ਰਮ ਮੰਨੀ ਵੀ ਜੇ ਚੋਪੜ ਨਾ ਪਾਇਆ ਤਾਂ ਰਿਸ਼ਤੇਦਾਰ ਕਹੂ ਮੱਝ ਘਰੇ ਬੰਨ੍ਹ ਛੱਡੀ ਹੈ ਅਤੇ ਅਣ ਚੋਪੜੀ ਫੜਾਤਾ ਦਾਲਾ ਉਹਦੇ ਨੇ ਸ਼ਰਮ ਦੀ ਮਾਰੀ ਨੇ ਬੱਕਰੀ ਵਾਲੀ ਤੋਂ ਘਿਓ ਲਿਆ ਇਹਦੇ ਕੋਲ ਕਿਉਂ ਕਿੱਥੋਂ ਆ ਗਿਆ ਇਹ ਬੀਬੀ ਬੜੀ ਸੰਜਮ ਨਾਲ ਚੀਜ਼ ਵਰਤਣ ਵਾਲੀ ਹੈ ਤਾਂ ਬੱਕਰੀ ਉਹ 'ਚੋਂ ਵੀ ਥੋੜ੍ਹਾ ਥੋੜ੍ਹਾ ਬਚਾ ਕੇ ਕਈ ਦਿਨਾਂ ਦਾ ਇਕੱਠਾ ਕਰਕੇ ਰਿੜਕਦੀ ਹੈ ਬੋਲੋ ਸਤਨਾਮ ਉਸ ਦੁੱਧ 'ਚੋਂ ਵੀ ਦੁੱਧ ਬਚਾ ਕੇ ਫਿਰ ਕਈ ਦਿਨਾਂ ਦਾ ਇਕੱਠਾ ਕਰਕੇ ਫਿਰ ਰਿੜਕ ਲੈਂਦੀ ਹੈ ਇਸ ਕਰਕੇ ਬੀਬੀ ਸੱਚੀ ਹੈ ਕਹਿਣ ਦਾ ਭਾਵ ਕੀ ਹੈ ਕਹਾਣੀ ਹੈ ਪਰ ਅਰਥ ਬੜੇ ਗਹਿਰੇ ਹੁੰਦੇ ਨੇ ਨਾ ਕਈ ਕਹਾਣੀਆਂ ਦੇ ਵਿੱਚ, ਭਾਵ ਕਿ ਜਿੱਥੇ ਬੱਕਰੀ ਵਾਲੀ ਦੀ ਗੱਲ ਵੀ ਬੜੇ ਧਿਆਨ ਨਾਲ ਸੁਣੀ ਜਾਵੇ, ਬੱਕਰੀ ਵਾਲੀ ਦੀ ਗੱਲ ਵੀ ਜਿੱਥੇ ਬੜੇ ਧਿਆਨ ਨਾਲ ਸੁਣੀ ਜਾਵੇ, ਤਾਂ ਤੇ ਗੱਲ ਚੱਲੀ ਸੀ ਕਿੱਥੇ ਧਰਮੀ ਹੋਵੇ ਰਾਜਾ ਤਾਂ ਵਾਹ ਵਾਹ, ਨਾ ਧਰਮੀ ਹੋਵੇ ਤਾਂ ਫਿਰ ਮਨੁੱਖੀ ਆਤਮਾ ਦੇ ਲੁਟੇਰੇ ਬਣ ਜਾਂਦੇ ਹੈ, ਅਤੇ ਚੋਣਾਂ ਦੇ ਵਿੱਚ ਨਸ਼ੇ ਵੀ ਆਪਾਂ ਨੂੰ ਪਤਾ ਕਿਵੇਂ ਫੈਲਾਏ ਜਾਂਦੇ ਨੇ ਰਾਜਨੀਤਿਕਾਂ ਵੱਲੋਂ, ਕਿਵੇਂ ਸ਼ਰਾਬਾਂ ਦੇ ਦਰਿਆ ਚੱਲਦੇ ਨੇ, ਭੁੱਖੀਆਂ ਫੀਮਾਂ ਕਿਵੇਂ ਚੱਲਦੀਆਂ, ਪਰ ਇਹਦੇ ਵਿੱਚ ਨਾਲ ਆਮ ਲੋਕਾਂ ਦਾ ਵੀ ਕਸੂਰ ਹੈ। ਹਾਂ, ਇਕੱਲਾ ਰਾਜਨੀਤਿਕ ਦਾ ਵੀ ਨਹੀਂ, ਕਸੂਰ ਉਹਨਾਂ ਲੋਕਾਂ ਦਾ ਵੀ ਹੈ ਜਿਹੜੇ ਕਿ ਕੁਝ ਨਸ਼ੇ ਦੇ ਵਾਸਤੇ ਆਪਣੀ ਜ਼ਮੀਰ 5 ਸਾਲਾਂ ਵਾਸਤੇ ਵੇਚ ਦਿੰਦੇ ਆ। ਉਹ ਲੋਕ ਵੀ ਲੋਕਤੰਤਰ ਦੇ ਕਾਤਲ ਨੇ, ਡੈਮੋਕਰੇਸੀ ਦੇ ਕਾਤਲ ਨੇ। ਲੋਕਤੰਤਰ ਜਾਣਦੇ ਹੋ, ਡੈਮੋਕਰੇਸੀ ਗਵਰਨਮੈਂਟ ਆਫ ਦਾ ਪੀਪਲ, ਹਾਰ ਦਾ ਪੀਪਲ, ਵਾਈ ਦਾ ਪੀਪਲ, ਲੋਕਾਂ ਦੀ ਸਰਕਾਰ, ਲੋਕਾਂ ਲਈ, ਲੋਕਾਂ ਦੁਆਰਾ। ਪਰ ਅੱਜ ਲੋਕਤੰਤਰ ਦਾ ਕਤਲ ਹੋ ਰਿਹਾ ਹੈ, ਕਿਉਂਕਿ ਕੁਝ ਲੋਕ ਐਸੇ ਵੀ ਹੈ ਜਿਹੜੇ ਥੋੜ੍ਹੇ ਕੁ ਰੁਪਈਆ ਬਦਲੇ ਜਾਂ ਥੋੜ੍ਹੇ ਕੁ ਦਿਨਾਂ ਦੇ ਨਸ਼ੇ ਬਦਲੇ ਆਪਣੀ ਜ਼ਮੀਰ ਵੇਚ ਦਿੰਦੇ ਨੇ 5 ਸਾਲਾਂ ਵਾਸਤੇ। ਉਹ ਲੋਕ ਵੀ ਲੋਕਤੰਤਰ ਦੇ ਕਾਤਲ ਹੈ, ਬਰਾਬਰ ਲੋਕਾਂ ਨੂੰ ਵੀ ਲਾਂਭਾ, ਕਿਉਂਕਿ ਮਨੁੱਖਤਾ ਨੂੰ ਵੀ ਬਰਾਬਰ ਲਾਂਭਾ ਦਿੱਤਾ ਨਾ ਬਾਣੀ ਵਿੱਚ, ਅੰਧੀ ਰਈਅਤ ਗਿਆਨ ਵੀ ਹੋਣੀ ਭਾਹੇ ਭਰੇ ਮਰਦਾਰ। ਤਾਂ ਤੇ ਕਸੂਰ ਦੋਨੇ ਪਾਸੇ, ਅਤੇ ਲੁਕਾਈ ਨੂੰ ਸੁਚੇਤ ਕਰਦਾ ਹੋਇਆ ਦਾਸ ਕਹੇਗਾ ਵੀ ਤੁਸੀਂ ਸੁਚੇਤ ਹੋ ਕੇ ਆਪਣੀ ਵੋਟ ਦਾ ਹੱਕ ਜਿੱਥੇ ਵਰਤਣਾ ਚਾਹੁੰਦੇ ਹੋ ਉਹ ਤੁਹਾਡਾ, ਆਪਾਂ ਨੂੰ ਤੁਹਾਨੂੰ ਪਤਾ ਹੈ। ਮੇਰਾ ਕਹਿਣ ਦਾ ਭਾਵ ਕਿ ਕੁਝ ਪੈਸੇ ਲੈ ਕੇ ਜਾਂ ਕੁਝ ਨਸ਼ੇ ਵਰਤ ਕੇ ਵੋਟ ਪਾਉਣ ਵਾਲੇ ਲੋਕਤੰਤਰ ਦੇ ਕਾਤਲ ਹੈ, ਲੋਕਤੰਤਰ ਦੇ ਕਾਤਲ ਹੈ। ਅਤੇ ਰਾਜਨੀਤਿਕ ਤਾਂ ਚਾਹੁੰਦੀ ਇਹੀ ਹੈ ਵੀ ਲੋਕਾਂ ਨੂੰ ਭੇਡ ਬੱਕਰੀਆਂ ਬਣਾ ਕੇ ਰੱਖੋ, ਅਤੇ 5 ਸਾਲਾਂ ਮਗਰੋਂ ਇਹਨਾਂ ਦੇ ਸਿਰ ਦੇ ਵਿੱਚ ਸ਼ਰਾਬ ਪਾ ਕੇ ਇਹਨਾਂ ਨੂੰ ਮੰਡ ਲਓ, ਭਾਵ ਨਸ਼ੇ ਵਰਤਾ ਕੇ ਬਸ ਇਹਨਾਂ ਦੀਆਂ ਵੋਟਾਂ ਲੈ ਲਓ। ਆਮ ਲੋਕਾਂ ਨੂੰ ਮੈਂ ਕਹੂੰਗਾ ਕਿ ਰਾਜਨੀਤਿਕ ਲੋਕਾਂ ਦੀਆਂ ਭੇਡਾਂ ਬੱਕਰੀਆਂ ਨਾ ਬਣੋ, ਆਪਣੇ ਹੱਕਾਂ ਪ੍ਰਤੀ ਜਾਗਦੇ ਰਹੋ, ਸੁਚੇਤ ਰਹੋ। ਇਹ ਨਹੀਂ ਵੀ ਕੁਝ ਟਕੇ ਲੈ ਕੇ ਅਤੇ ਕੁਝ ਨਸ਼ੇ ਵਰਤ ਕੇ ਆਪਣੀ ਜ਼ਮੀਰ ਵੇਚ ਦਿੱਤੀ। ਤਾਂ ਤੇ ਇੱਦਾਂ ਭਾਵ ਗੱਲ ਚੱਲੀ ਸੀ ਕਿੱਥੇ ਰਾਜਨੀਤਿਕ ਲੋਕ ਮਨੁੱਖਤਾ ਨੂੰ ਨਸ਼ਈ ਬਣਾ ਦਿੰਦੇ ਨੇ ਵੋਟਾਂ ਵੇਲੇ, ਨਸ਼ੇ ਵਰਤਾਉਣੇ। ਇਹ ਕੌਣ? ਜਿਹਨਾਂ ਕੋਲ ਗੁਰੂ ਦੀ ਮਦਦ ਨਹੀਂ, ਜਿਹਨਾਂ ਕੋਲ ਸੱਚ ਧਰਮ ਪੱਲੇ ਨੇ, ਉਹਨਾਂ ਦੀ ਗੱਲ ਹੈ। ਜਿਹੜੇ ਜੁੜੇ ਨੇ ਭਾਈ ਉਹ ਵਾਹ ਵਾਹ, ਤਾਂ ਤੇ ਅਸੀਂ ਜੁੜ ਗਏ। ਸਾਨੂੰ ਗੁਰੂ ਜੀ ਨੇ ਕੀ ਸਿਧਾਂਤ ਦਿੱਤਾ ਉਹ ਸੰਖੇਪ 'ਚ ਕਹਿ ਦੇਵਾਂ, ਜੋ ਸਾਨੂੰ ਯਾਨੀ ਕਿ ਮੀਰੀ ਪੀਰੀ ਦਾ ਸਿਧਾਂਤ ਦਿੱਤਾ, ਭਾਵ ਰਾਜਨੀਤੀ ਅਤੇ ਧਰਮ ਦਾ ਕੁੰਡਾ ਹੋਵੇ, ਰਾਜਨੀਤੀ ਦਾ ਕੁੰਡਾ, ਰਾਜਨੀਤੀ ਦੇ ਘੋੜੇ 'ਤੇ ਅਸਵਾਰ ਹੋਣਾ ਅਸੀਂ, ਇਹ ਨਾ ਹੋਵੇ ਰਾਜਨੀਤੀ ਸਾਡੇ 'ਤੇ ਸਵਾਰ ਹੋ ਜਾਵੇ, ਰਾਜਨੀਤੀ ਅਤੇ ਧਰਮ ਦਾ ਕੁੰਡਾ ਹੋਵੇ। ਤਾਂਹੀਓ ਤਾਂ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਅਕਾਲ ਤਖ਼ਤ ਸਾਹਿਬ ਬਣਾਇਆ, ਭਾਵ ਕੀ ਹੈ ਕਿੱਡਾ ਵੀ ਅਹੁਦਾ ਮਿਲ ਜਾਵੇ, ਗੁਰੂ ਦੀ ਪ੍ਰਕਰਮਾ ਵਿੱਚ ਰਹੀਂ, ਗੁਰੂ ਦੇ ਚਰਨਾਂ ਵਿੱਚ ਰਹੀਂ, ਕਿਤੇ ਗੁਰੂ ਦੇ ਦਾਇਰੇ ਤੋਂ ਬਾਹਰ ਨਾ ਨਿਕਲ ਜਾਵੇ, ਕੋਈ ਅਹੁਦਾ ਪ੍ਰਾਪਤ ਕਰਕੇ, ਅਹੁਦਾ ਪ੍ਰਾਪਤ ਕਰਕੇ, ਕਿਤੇ ਇਹ ਨਾ ਹੋਵੇ ਕਿਤੇ ਗੁਰੂ ਨੂੰ ਭੁੱਲ ਜਾਵੇ, ਅਕਾਲ ਤਖ਼ਤ ਸਾਹਿਬ 'ਤੇ ਬੈਠੀਏ ਅਤੇ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਹੁੰਦਾ ਹਰਿਮੰਦਰ ਸਾਹਿਬ ਦੇ ਵਿੱਚ, ਭਾਵ ਕਿ ਅਹੁਦੇਦਾਰੀ ਦੀ ਕੁਰਸੀ ਦੇ ਉੱਤੇ ਬੈਠ ਕੇ ਤੈਨੂੰ ਗੁਰੂ ਦਿਸਦਾ ਰਹਿਣਾ ਚਾਹੀਦਾ। ਜੇ ਨਾ ਹੋਵੇ ਕਿਤੇ ਤੈਨੂੰ ਗੁਰੂ ਦਿਸਣੋਂ ਹਟ ਜਾਵੇ, ਜੇ ਤੈਨੂੰ ਰਾਜਨੀਤੀ ਦੀ ਕੁਰਸੀ 'ਤੇ ਬੈਠ ਕੇ ਗੁਰੂ ਦਿਸਣੋਂ ਹਟ ਗਿਆ, ਗੁਰੂ ਦੀ ਪ੍ਰਕਰਮਾ ਦੇ ਵਿੱਚੋਂ ਤੂੰ ਨਿਕਲ ਗਿਆ, ਫਿਰ ਤੂੰ ਕੌਡੀ ਦਾ ਨਹੀਂ ਰਹਿਣਾ, ਫਿਰ ਨਹੀਂ ਕੌਡੀ ਦਾ ਰਹਿਣਾ। ਇਹ ਸਾਨੂੰ ਗੁਰੂ ਸਾਹਿਬ ਜੀ ਨੇ ਬਾਹਰੀ ਪ੍ਰਤੀਕ ਵੀ ਦਿੱਤਾ, ਤਾਂ ਕਿ ਇੱਦਾਂ ਭਾਈ ਸੁਚੇਤ ਹੋਣ ਦੀ ਲੋੜ ਹੈ। ਅਤੇ ਇਹ ਜਿਹੜਾ ਇਸ ਪਾਰਟੀਬਾਜ਼ੀ ਧੜੇਬਾਜ਼ੀ ਦੇ ਵਿੱਚ ਬੜੀਆਂ ਮਨੁੱਖੀ ਆਤਮਾਵਾਂ ਲੁੱਟੀਆਂ ਜਾਂਦੀਆਂ, ਲੜਾਈ ਝਗੜੇ ਕਤਲ ਹੋਰ ਬੜਾ ਕੁਛ, ਤਾਂ ਤੇ ਸੁਚੇਤ ਰਹਿਣਾ, ਤਾਂ ਤੇ ਇਹ ਨਸ਼ਾ ਜਿਹੜਾ ਸਾਡੀ ਸੁਰਤ ਨੂੰ ਨਾ ਚੜ੍ਹ ਜਾਵੇ, ਸਾਡੀ ਸੁਰਤ ਨੂੰ ਗੁਰੂ ਦਾ ਗਿਆਨ ਹੈ ਜਿਹੜਾ ਇਹ ਟੁੰਬੇ, ਗੁਰੂ ਦਾ ਗਿਆਨ ਸਾਡੀ ਸੁਰਤ ਵਿੱਚ ਵਸਿਆ ਹੋਵੇ ਅਤੇ ਅਸੀਂ ਸੁਚੇਤ ਹੋ ਕੇ ਜੀਵਨ ਜਿਉਣਾ ਹੈ। ਨਹੀਂ ਤਾਂ ਯਾਦ ਰੱਖਿਓ, ਰਾਜਨੀਤੀ ਵਿੱਚ ਮਨੁੱਖੀ ਆਤਮਾ ਗੁਰੂ ਦੇ ਗਿਆਨ ਤੋਂ ਬਿਨਾਂ ਲੁੱਟੀ ਜਾਂਦੀ ਹੈ। ਪਹਿਲਾ ਲੁਟੇਰਾ, ਦੂਸਰਾ ਲੁਟੇਰਾ ਹੈ ਮਾਲ। ਮਾਲ ਕਹਿੰਦੇ ਨੇ ਪਦਾਰਥਵਾਦ ਨੂੰ, ਪਦਾਰਥਵਾਦ ਮਟੀਰੀਅਲ ਇਜ਼ਮ। ਹੁਣ ਜੇ ਤਾਂ ਗੁਰੂ ਨਾਲੋਂ ਟੁੱਟਿਆ, ਪਹਿਲਾਂ ਟੁੱਟੇ ਦੀ ਗੱਲ ਕਰੀਏ ਨਾ, ਨਾਲ ਨਾਲ ਵਿੱਚ ਜੁੜੇ ਦੀ ਗੱਲ, ਤਾਂ ਦੋ ਪੱਖਾਂ 'ਤੇ ਗੱਲ ਚੱਲ ਰਹੀ ਹੈ, ਯਾਦ ਰੱਖਿਓ। ਜੁੜੇ ਹੋਏ ਨੇ ਜਿਹੜੇ ਇਹਨਾਂ ਠੱਗਾਂ ਨੂੰ ਠੱਗ ਲੈਂਦੇ ਨੇ, ਭਾਵ ਉਹ ਪਹਿਲਾਂ ਸਮਝ ਹੀ ਲਿਆ ਆਪਾਂ ਵੀ ਜੇ ਰਾਜਾ ਧਰਮੀ ਹੋਵੇ ਤਾਂ ਰਾਜਨੀਤਿਕ ਸ਼ਕਤੀ ਤੋਂ ਲੋਕਾਂ ਦੇ ਭਲੇ ਦਾ ਕੰਮ ਲੈ ਲੈਂਦਾ। ਫਿਰ ਰਾਜਨੀਤੀ ਮਨੁੱਖੀ ਆਤਮਾ ਦਾ ਲੁਟੇਰਾ ਨਹੀਂ, ਲੁੱਟਦੀ ਨਹੀਂ, ਸਗੋਂ ਰਾਜਨੀਤੀ ਤੋਂ ਕੰਮ ਲੈ ਲਿਆ ਜਾਂਦਾ, ਰਾਜਨੀਤਿਕ ਸ਼ਕਤੀ ਤੋਂ। ਇਵੇਂ ਜਿਵੇਂ ਮਾਲ ਪਦਾਰਥਵਾਦ ਹੈ, ਜੇ ਗੁਰੂ ਨਾਲੋਂ ਟੁੱਟਿਆ ਹੋਵੇ ਤਾਂ ਕੀ ਹੁੰਦਾ, ਫਿਰ ਵਿਗੜੀ ਅਮੀਰੀ ਪਦਾਰਥਵਾਦ ਦੇ ਕੀੜੇ ਬਣ ਜਾਂਦੀ ਹੈ। ਇੱਥੇ ਹੁਣ ਵਿਗੜੀ ਆ ਗਈ ਨਾ, ਵੀ ਭਾਵ ਟੁੱਟੀ ਹੋਈ, ਗੁਰੂ ਦੇ ਨਾਲੋਂ ਟੁੱਟੀ, ਜਿਵੇਂ ਗੁਰੂ ਨਾਲੋਂ ਟੁੱਟੀ ਹੋਈ ਜਿਹੜੀ ਰਾਜਨੀਤੀ ਹੈ ਗੁਰੂ ਦੇ ਗਿਆਨ ਨਾਲੋਂ, ਵਿਗੜੀ ਰਾਜਨੀਤੀ ਕਹਿ ਲਓ, ਉਹ ਸਮਝ ਲਿਆ ਆਪਾਂ। ਹੁਣ ਵਿਗੜੀ ਅਮੀਰੀ ਅਤੇ ਵਿਗੜੀ ਅਮੀਰੀ ਹੈ, ਫਿਰ ਕੀ ਹੈ, ਇਹ ਪਦਾਰਥ ਦੇ ਵਿੱਚ ਉਲਝ ਜਾਂਦੀ ਹੈ। ਪਰ ਇਹ ਭੁੱਲ ਜਾਈਦਾ, ਇੱਕ ਰੂਹਾਨੀ ਰਮਜ ਵੀ ਸਮਝ ਲਿਓ, ਜੇ ਸਾਨੂੰ ਗੁਰਬਾਣੀ ਰਾਹੀਂ ਯਾਦ ਆਵੇ, ਸੁਰਤ ਜਾਗੇ ਸਾਡੀ, ਤਾਂ ਫਿਰ ਸੋਚ ਐ ਜੀਵਾਤਮਾ, ਤੂੰ ਉਸ ਪਰਮਾਤਮਾ ਦੀ ਅੰਸ਼ ਹੈ ਜੋ ਪਦਾਰਥ ਦਾ ਕਰਤਾ, ਜੋ ਪਦਾਰਥ ਦਾ ਕਰਤਾ, ਪਦਾਰਥ ਦੇ ਕਰਤੇ ਦੀ ਅੰਸ਼। ਆਪਣੇ ਆਪ ਨੂੰ ਭੁੱਲ ਕੇ ਪਦਾਰਥਵਾਦ ਵਿੱਚ ਉਲਝ ਗਏ। ਬੋਲੋ ਸਤਨਾਮ, ਤੂੰ ਤਾਂ ਉਹਦੀ ਅੰਸ਼ ਹੈ ਜੋ ਇਹ ਪਦਾਰਥ ਦਾ ਕਰਤਾ ਹੈ। ਗਹਿਰੀ ਹੈ ਰਮਜ, ਪਰ ਅਸੀਂ ਉਲਝ ਜਾਂਦੇ ਹਾਂ ਗੁਰੂ ਦੀ ਮੱਤ ਤੋਂ ਬਿਨਾਂ, ਅਤੇ ਕੋਈ ਕਿੱਡਾ ਹੀ ਵੱਡਾ ਬਣ ਜਾਵੇ। ਬਹੁਤ ਵਾਰ ਆਪਾਂ ਵਿਚਾਰਿਆ, ਗੁਰੂ ਜੀ ਕਹਿੰਦੇ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁੱਖ ਮਾਣਦਾ ਕਿਛ ਨਾਹੀਂ ਵਿਸੂਰੇ, ਸੋ ਪ੍ਰਭ ਚਿਤਨਾ ਆਵ ਈ ਬਿਸਟਾ ਕੇ ਕੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤਵਿਦ ਮਨ ਧੀਰੇ। ਗੁਰੂ ਜੀ ਕਹਿੰਦੇ ਕਿੱਡਾ ਵੀ ਕੋਈ ਵੱਡਾ ਬੰਦਾ ਹੋਵੇ, ਜੇ ਟੁੱਟਿਆ ਹੋਇਆ ਨਾ ਗੁਰੂ ਪਰਮਾਤਮਾ ਪਰਮੇਸ਼ਰ ਦੇ ਨਾਲੋਂ, ਕਹਿੰਦੇ ਭਾਵੇਂ ਸੋਨੇ ਵਰਗਾ ਘਰ ਹੋਵੇ, ਬਹੁਤ ਬਹੁਤ ਸੋਹਣਾ ਭਾਵ ਕਹਿ ਲਓ, ਗ੍ਰਹਿ ਸੋਏ ਨੇ ਚੰਦਨ ਦੀਆਂ ਸੁਗੰਧੀਆਂ ਛਿੜਕੀਆਂ ਹੋਣ, ਗ੍ਰਹਿ ਚੋ ਸੋਏ ਚੰਦਨ ਸੁਗੰਧ ਹੀਰੇ ਮੋਤੀਆਂ ਦੇ ਜੜਾਵੇ ਜੜੇ ਹੋਣ, ਲਾਏ ਮੋਤੀ ਹੀਰੇ, ਸੁੰਦਰ ਸੇਜਾਂ ਵਿਛੀਆਂ ਹੋਣ, ਅਨੇਕ ਪ੍ਰਕਾਰ ਦੀਆਂ ਸੁੱਖ ਸਹੂਲਤਾਂ ਘਰੇ ਹੋਣ, ਆਧੁਨਿਕ ਸੁੱਖ ਸਹੂਲਤਾਂ ਕਹਿ ਲਓ ਆਉਣ ਲੱਗ ਜਰੀ, ਸਾਰੀਆਂ ਸਹੂਲਤਾਂ ਘਰੇ ਹੋਣ, ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਪੂਰੇ ਪਦਾਰਥਵਾਦੀ ਰਸਾਂ ਨੂੰ ਭੋਗਦਾ ਹੋਵੇ, ਮਨ ਇੱਛੇ ਸੁੱਖ ਮਾਣਦਾ, ਜੋ ਮਨ ਵਿੱਚ ਫੁਰਨਾ ਬਣਿਆ ਉਹੀ ਪਦਾਰਥ ਹਾਜ਼ਰ, ਘਾਟਾ ਹੀ ਨਾ ਹੋਵੇ ਕਿਸੇ ਗੱਲ ਦਾ, ਇੰਨੀ ਅਮੀਰੀ ਹੋਵੇ ਵੀ ਫੁਰਨਾ ਬਣਦੇ ਹੀ ਚੀਜ਼ ਪਦਾਰਥ ਹਾਜ਼ਰ, ਮਨ ਇੱਛੇ ਸੁੱਖ ਮਾਣਦਾ ਕਿਛ ਨਾਹੀਂ ਵਿਸੂਰੇ, ਸੋ ਪ੍ਰਭ ਚਿਤਨਾ ਆਵ ਈ ਬਿਸਟਾ ਕੇ ਕੀਰੇ। ਕਹਿੰਦੇ ਜੇ ਐਡੇ ਅਮੀਰ ਬੰਦੇ ਨੂੰ ਉਹ ਮਾਲਕ ਪਰਮਾਤਮਾ ਯਾਦ ਹੀ ਨਹੀਂ ਆਉਂਦਾ, ਅਮੀਰ ਬਣੇ ਦੀ ਆਕੜ ਦੇ ਵਿੱਚ ਹੀ ਰਹਿੰਦਾ, ਸੋ ਪ੍ਰਭ ਚਿੱਤ ਨਾ ਆਵ ਈ ਬਿਸਟਾ ਕੇ ਕੀਰੇ। ਕਹਿੰਦੇ ਸੱਚ ਜਾਣੋ, ਐਡੇ ਵੱਡੇ ਅਮੀਰ ਬੰਦੇ ਵੀ ਗੰਦਗੀ ਦੇ ਕੀੜੇ ਹੀ ਹੁੰਦੇ ਆ। ਬੋਲੋ ਸਤਨਾਮ, ਬਿਸਟਾ ਕੇ ਕੀੜੇ, ਗੰਦਗੀ ਦੇ ਕੀੜੇ, ਆਮ ਕੀੜੇ ਨਹੀਂ ਕਿਹਾ, ਮਲ ਵਿੱਚ ਪੈਦਾ ਹੋਏ ਕੀੜੇ, ਗੁਰੂ ਦੀ ਮੱਤ ਪੱਲੇ ਨਾ ਹੋਵੇ। ਸੋ ਪ੍ਰਭ ਚਿਤਨਾ ਆਵ ਈ ਬਿਸਟਾ ਕੇ ਕੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤਵਿਦ ਮਨ ਧੀਰੇ। ਪਰਮਾਤਮਾ ਦੀ ਯਾਦ ਤੋਂ ਬਿਨਾਂ ਸ਼ਾਂਤੀ ਨਹੀਂ ਆ ਸਕਦੀ, ਕਿਤੇ ਵਿਧੀ ਵੀ ਮਨ ਨੂੰ ਧੀਰਜ ਨਹੀਂ ਆ ਸਕਦਾ, ਕਿਤਵਿਦ ਮਨ ਧੀਰੇ, ਕਿਹੜੀ ਵਿਧੀ ਨਾਲ ਮਨ ਨੂੰ ਧੀਰਜ ਆਵੇ, ਭਾਵ ਕਿਸੇ ਵਿਧੀ ਨਹੀਂ ਆਉਂਦਾ। ਵੱਡੇ ਵੱਡੇ ਲੋਕ ਅਸ਼ਾਂਤ ਹੈ, ਵੱਡੇ ਵੱਡੇ ਜੋ ਦਿਸੇ ਲੋਕ, ਤਿੰਨ ਕੋ ਵਿਆਪੇ ਚਿੰਤਾ ਰੋਗ, ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਨੇ ਬੁਲਾਇਆ। ਜਿਸ ਕਰਕੇ ਸਿੱਧ ਹੋ ਗਿਆ ਗੁਰਬਾਣੀ ਤੋਂ ਵੀ ਜੇ ਗੁਰੂ ਦੀ ਮੱਤ ਪੱਲੇ ਨਹੀਂ, ਪਰਮਾਤਮਾ ਦੀ ਯਾਦ ਪੱਲੇ ਨਹੀਂ, ਤਾਂ ਘਰ ਵਿੱਚ ਸਾਰੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਵੀ ਅਸੀਂ ਗੰਦਗੀ ਦੇ ਕੀੜੇ ਬਣ ਜਾਂਦੇ ਹਾਂ। ਗਲਤ ਵਰਤੋਂ ਕਰਨੀ ਪੈਸੇ ਦੀ, ਪੰਜ ਤਾਰਾ ਹੋਟਲਾਂ ਦੇ ਵਿੱਚ ਰਮ ਜੀ ਕਾਫੀ ਹੈ, ਵਿਆਹ ਸ਼ਾਦੀ ਆ ਗਈ, ਲੱਚਰਪਣੇ ਦੀ ਪੈਸੇ ਲਾ ਦਿੰਦੇ ਨੇ, ਲੱਖ ਲੱਖ ਡੂਢ ਡੂਢ ਦੋ ਦੋ ਲੱਖ ਰੁਪਈਆ ਲੱਚਰਪਣੇ ਦੀ, ਕੋਈ ਪੈਸੇ ਵਾਧੂ ਹੈ ਨਾ, ਫਿਰ ਵਿਗੜੀ ਅਮੀਰੀ ਕੀ ਕਰਦੀ ਹੈ? ਪੀ ਕੇ ਘੁੱਟ ਸ਼ਰਾਬ ਦੀ ਅਤੇ ਗੰਦੇ ਗੀਤ ਗਾਉਣ ਵਾਲਿਆਂ ਤੋਂ 500-500 ਦੇ ਨੋਟ ਵਾਰਦੇ ਹੈ। ਵਿਗੜੀ ਅਮੀਰੀ ਨੂੰ ਜੇ ਕਹੀਏ, ਵਿਗੜੀ ਦੀ ਗੱਲ ਚੱਲੀ ਹੈ, ਜੁੜੀ ਦੀ ਵੀ ਗੱਲ ਕਰਾਂਗੇ ਫਿਰ। ਜੇ ਵਿਗੜੀ ਅਮੀਰੀ ਕੋਲ ਨਾ ਗੱਲ ਕਰੀਏ ਬਾਣੀ ਬਾਣੇ ਦੀ, ਗੁਰਬਾਣੀ ਦੇ ਸਿਧਾਂਤਾਂ ਦੀ, ਫਿਰ ਪਤਾ ਵਿਗੜੀ ਅਮੀਰੀ ਕੀ ਕਹਿੰਦੀ ਹੈ? ਵੀ ਪੈਸਾ ਵਾਧੂ ਹੈ, ਗੁਰੂ ਦੀ ਮੱਤ ਪੱਲੇ ਨਹੀਂ। ਵਿਗੜੀ ਅਮੀਰੀ ਕਹਿੰਦੀ, ਭਾਈ ਸਾਹਿਬ ਛੱਡੋ ਗੱਲ, ਅਸੀਂ ਤਾਂ ਫਾਰਵਰਡ ਹੋ ਗਏ, ਤੁਸੀਂ ਤਾਂ ਬੈਕਵਰਡ ਗੱਲਾਂ ਕਰਦੇ ਹੋ। ਅੱਛਾ, ਕਹਿੰਦੇ ਅਸੀਂ ਤਾਂ ਫਾਰਵਰਡ ਹੋ ਗਏ। ਫਾਰਵਰਡ ਕਿਵੇਂ ਹੋ ਗਏ? ਸਰਦਾਰ ਕਪੂਰ ਸਿੰਘ ਜੀ ਨੂੰ ਪੁੱਛਿਆ ਸੀ ਕਿਸੇ ਨੇ, ਕਹਿੰਦੇ ਸਰਦਾਰ ਸਾਹਿਬ ਵਿੱਚ ਵਿੱਚ ਅਮੀਰ ਸਿੱਖ ਵਿਗੜਦੇ ਜਾਂਦੇ ਆ, ਜਿਹਦੇ ਕੋਲ ਪੈਸਾ ਵਾਧੂ ਹੈ, ਅਤੇ ਜੇ ਉਹਦੇ ਕੋਲ ਗੁਰੂ ਦੀ ਮੱਤ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਛੱਡੋ ਜੀ, ਅਸੀਂ ਤਾਂ ਫਾਰਵਰਡ ਹੋ ਗਏ, ਤੁਸੀਂ ਤਾਂ ਬੈਕਵਰਡ ਗੱਲਾਂ ਕਰਦੇ ਹੋ। ਕਹਿੰਦੇ ਇਹ ਫਾਰਵਰਡ ਅਗਾਂਹ ਵਧੂ ਕੀ ਹੋਏ? ਆਪ ਨੂੰ ਪਤਾ ਸਰਦਾਰ ਕਪੂਰ ਸਿੰਘ ਬੜੇ ਮਾਰਕੇ ਦੀ ਗੱਲ ਕਰਿਆ ਕਰਦੇ, ਫਿੱਟ ਤਾਂ ਕਿਸੇ ਕਿਸੇ ਨੂੰ ਆਉਂਦੀ ਹੁੰਦੀ ਸੀ, ਕਿਉਂਕਿ ਸੱਚ ਦੇ ਗਾਹ ਵੀ ਥੋੜ੍ਹੇ ਹੁੰਦੇ ਨੇ। ਕਪੂਰ ਸਿੰਘ ਜੀ ਕਹਿੰਦੇ, ਭਾਈ ਇੱਦਾਂ ਦੇ ਫਾਰਵਰਡ ਹੋ ਗਏ ਅਗਾਂਹ ਵਧੂ, ਕਹਿੰਦੇ ਜਿਵੇਂ ਗਾਈਆਂ ਦੇ ਵੱਗ ਦੇ ਵਿੱਚ ਫੰਡਰਗੋ ਸਾਰਿਆਂ ਤੋਂ ਮੂਹਰੇ ਜਾਂਦੀ ਹੈ, ਕਹਿੰਦੇ ਫੰਡਰਗੋ ਨੂੰ ਵੀ ਭੁਲੇਖਾ ਹੁੰਦਾ ਵੀ ਮੈਂ ਤਾਂ ਅਗਾਂਹ ਵਧੂ ਹੋ ਗਈ। ਕਹਿੰਦੇ ਇੱਦਾਂ ਦੇ ਅਗਾਂਹ ਵਧੂ ਹੈ, ਇੱਦਾਂ ਦੇ ਅਗਾਂਹ ਵਧੂ ਹੋ ਜਾਂਦੇ ਨੇ। ਇਤਿਹਾਸ ਕਹਿੰਦਾ ਸਾਡਾ ਵੀ ਠੀਕ ਹੈ, ਜਦੋਂ ਭੁੱਖ ਦੇ ਨਾਲ ਪ੍ਰਾਣ ਨਿਕਲਦੇ ਸੀ ਉਦੋਂ ਕੁਝ ਸਿੰਘ ਆ ਗਏ, ਚਲੋ ਮੰਨ ਲਓ, ਅਤੇ ਬਾਅਦ 'ਚ ਉਹਨਾਂ ਨੇ ਬਦਾਵੇ ਨੂੰ ਖੂਨ ਦਾ ਪੋਚਾ ਵੀ ਯਾਨੀ ਕਿ ਮਰਵਾ ਦਿੱਤਾ, ਭਾਵ ਆਪਣਾ ਆਪ ਕੁਰਬਾਨ ਕਰਕੇ ਬਦਾਵਾ ਪੜਵਾ ਵੀ ਲਿਆ ਨਾ। ਅੱਜ ਰੱਜੇ ਹੋਇਆਂ ਨੇ ਬਦਾਵੇ ਲਿਖੇ, ਸੱਚ ਜਾਣੋ ਅੱਜ ਨਾ ਬਹੁਤੇ ਰੱਜਿਆਂ ਨੇ ਸਿੱਖੀ ਨੂੰ ਬਦਾਵਾ ਦਿੱਤਾ ਹੋਇਆ, ਸਿੱਖੀ ਨਹੀਂ ਵੰਡ ਦਿੰਦੇ ਕਰੇ, ਬਹੁਤੇ ਕਿਹਾ ਸਾਰੇ ਨਹੀਂ ਮਾਫ ਕਰਨਾ, ਬਹੁਤਿਆਂ ਨੇ ਅੱਜ ਰੱਜੇ ਹੋਏ ਨੇ ਸਿੱਖੀ ਘਰੋਂ ਕੱਢੀ ਹੋਈ ਹੈ। ਕੀ ਹੋ ਕੇ? ਕਹਿੰਦੇ ਅਸੀਂ ਤਾਂ ਫਾਰਵਰਡ ਹੋ ਗਏ, ਅਗਾਂਹ ਵਧੂ ਹੋ ਗਏ। ਕਿਤੇ ਕਿਤੇ ਵਿਗੜੀ ਅਮੀਰੀ ਕੋਲੇ ਗੱਲ ਕਰੀਏ ਨਾ ਬਾਣੀ ਬਾਣੇ ਦੀ, ਸਿੱਖੀ ਦੀ ਬਾਣੀ ਦੀ ਵਿਚਾਰ ਦੀ, ਫਿਰ ਕੁਝ ਕੀ ਕੀ ਕਹਿੰਦੇ ਨੇ? ਕਹਿੰਦੇ ਅਸੀਂ ਮਾਡਰਨ ਹੋ ਗਏ। ਅੱਛਾ ਭਾਈ, ਮਾਡਰਨ ਕਿਵੇਂ ਹੋ ਗਏ? ਬਹੁਤ ਵਾਰ ਦੱਸਿਆ ਸਟੇਜਾਂ 'ਤੇ ਕੀ ਚੱਲਦਾ ਹੈ ਕਿ ਗੰਦ ਪੈਂਦਾ ਚੈਨਲ 'ਤੇ, ਲੱਚਰ ਪ੍ਰੋਗਰਾਮ, ਉੱਥੇ ਹੀ ਬਾਪ ਬੈਠਾ, ਉੱਥੇ ਧੀ ਬੈਠੀ ਹੈ, ਉੱਥੇ ਹੀ ਭੈਣ, ਉੱਥੇ ਹੀ ਭਾਈ। ਜੇ ਕਹੀਏ ਭਾਈ ਸੰਗ ਜਮੇ ਨਹੀਂ ਮੰਨਦੇ, ਫਿਰ ਵਿੱਚੋਂ ਇੱਕ ਬੋਲਿਆ, ਕਹਿੰਦੇ ਭਾਈ ਸਾਹਿਬ ਤੂੰ ਤਾਂ ਬੈਕਵਰਡ ਗੱਲਾਂ ਕਰਦਾ। ਅੱਜ ਕੱਲ੍ਹ ਮਾਡਰਨ ਜ਼ਮਾਨਾ ਆ ਗਿਆ, ਕਹਿੰਦੇ ਕੋਈ ਖਾਸ ਗੱਲ ਨਹੀਂ, ਸਭ ਚੱਲਦਾ, ਐਵੇਂ ਨਾ ਬੈਕਵਰਡ ਗੱਲਾਂ ਕਰਿਆ ਕਰੋ। ਕਹਿੰਦੇ ਤਾਂ ਕੀ ਖਾਸ ਗੱਲ ਹੈ? ਜੇ ਲੈਕਚਰ ਪ੍ਰੋਗਰਾਮ ਚੱਲਦਾ ਉੱਥੇ ਬਾਪ ਧੀ ਭੈਣ ਭਾਈ ਬੈਠੇ, ਕਹਿੰਦੇ ਕੋਈ ਖਾਸ ਗੱਲ ਨਹੀਂ, ਸਭ ਚੱਲਦਾ, ਐਵੇਂ ਨਾ ਟੋਕਿਆ ਕਰੋ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ, ਮਾਡਰਨ ਜ਼ਮਾਨਾ ਆ ਗਿਆ। ਫਿਰ ਕਹਿਣਾ ਪੈਂਦਾ ਢੱਕੇ ਰਹੋ, ਸਾਨੂੰ ਪਤਾ ਲੱਗ ਗਿਆ ਵੀ ਜਿਹੜੇ ਟੱਬਰ ਦੀ ਸ਼ਰਮ ਜਮ੍ਹਾਂ ਲੈ ਜੇ, ਕਹਿ ਦਿਆ ਕਰੋ ਭਾਈ ਤਾਂ ਟੱਬਰ ਮਾਡਰਨ ਹੋਇਆ ਕਰਦਾ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਵੀ ਪਿਓ ਧੀ ਭੈਣ ਭਰਾ ਦੀ ਜਮੇ ਨਹੀਂ ਸ਼ਰਮ ਮੰਨਦੇ, ਉੱਥੇ ਬੈਠੇ ਦੰਦ ਕੱਢੀ ਜਾਂਦੇ ਸਾਰੇ ਹੀ, ਭਾਈ ਇਹ ਤਾਂ ਮਾਡਰਨ ਹੋ ਗਿਆ ਟੱਬਰ। ਫਿਰ ਐਂ ਹੁੰਦਾ ਵਿਗੜੀ ਮੀਰੀ, ਫਿਰ ਘਰੇ ਸਵਾਹ ਉੱਡਦੀ ਹੈ, ਬੱਚੇ ਵਿਗੜ ਗਏ, ਸਵਾਹ ਉੱਡਦੀ ਹੈ ਘਰੇ, ਫਿਰ ਪੈਸਾ ਵਾਧੂ ਹੋਵੇ ਅਤੇ ਗੁਰੂ ਦੀ ਮੱਤ ਪੱਲੇ ਨਾ ਹੋਵੇ, ਬਚਾਉਣ ਵਾਲਾ ਕੌਣ ਜੰਮਿਆ? ਕੋਈ ਨਹੀਂ ਜੰਮਿਆ। ਤਾਂ ਤੇ ਭਾਵ ਮਨੁੱਖ ਫਿਰ ਪਦਾਰਥ, ਮਨੁੱਖੀ ਆਤਮਾ ਪਦਾਰਥਵਾਦ ਵਿੱਚ ਲੁੱਟੀ ਜਾਂਦੀ ਹੈ। ਪਦਾਰਥ ਮਾਲ 'ਤੇ ਗੱਲ ਕਰ ਰਹੀ ਹੈ, ਮਨੁੱਖੀ ਆਤਮਾ ਦਾ ਦੂਜਾ ਲਟੇਰਾ ਰਾਜ ਮਾਲ ਰੂਪ ਜਾਤ ਜੋਗਨ ਪੰਜੇ ਠੱਗ। ਇਹਨਾਂ ਪੰਜਾਂ ਠੱਗਾਂ ਵਿੱਚੋਂ ਮਾਲ ਦੂਸਰਾ ਜੋ ਲਟੇਰਾ ਮਨੁੱਖੀ ਆਤਮਾ ਦਾ, ਉਹ 'ਤੇ ਗੱਲ ਕਰ ਰਹੀ ਹੈ, ਲੁੱਟੀ ਜਾਂਦੀ ਹੈ ਮਨੁੱਖੀ ਆਤਮਾ ਮੀਰਪਣੇ ਦੀ ਆਕੜ ਦੇ ਵਿੱਚ। ਅਤੇ ਗੁਰੂ ਜੀ ਆਕੜ ਤੋੜਨ ਵਾਸਤੇ, ਸਾਡਾ ਮਾਣ ਤੋੜਨ ਵਾਸਤੇ ਕਹਿ ਲਓ, ਸਾਡੀ ਸੁਰਤ ਜਗਾਉਣ ਵਾਸਤੇ ਚੋਟਾਂ ਵੀ ਮਾਰਦੇ ਆ। ਯਾਦ ਰੱਖਿਓ, ਸੁਰਤ ਨੂੰ ਜਗਾਉਣਾ ਹੋਵੇ ਚੋਟ ਮਾਰਨੀ ਪੈਂਦੀ ਹੈ, ਹੈਮਰਿੰਗ ਕਰਨੀ ਪੈਂਦੀ ਹੈ, ਚੋਭ ਮਾਰਨੀ ਪੈਂਦੀ ਹੈ। ਗੁਰੂ ਜੀ ਕਹਿੰਦੇ, ਕਾਹੇ ਨਰ ਗਰਬ ਸਥੋਰੀ ਬਾਤ, ਮਨ ਦਾ ਸਨਾਜ ਟਕਾ ਚਾਰ ਗਾਂਠੀ ਐਡੋ ਟੇਡੋ ਜਾਤ। ਗੁਰੂ ਜੀ ਕਹਿੰਦੇ, ਐ ਮਨੁੱਖ ਥੋੜ੍ਹੀ ਜਿਹੀ ਗੱਲ ਦਾ ਮਾਣ ਕਾਹਤੇ ਕਰਦਾ, ਕਾਹੇ ਨਰ ਗਰਬ ਸਥੋਰੀ ਬਾਤ, ਭਾਵ ਤੇਰਾ ਤਾਂ ਮਾਜਣਾ ਹੀ ਬੜਾ ਸ਼ੋਕ ਹੈ, ਥੋੜ੍ਹੇ ਜਿਹੇ ਨਾਲ ਹੀ ਉੱਛਲ ਜਾਂਦਾ। ਕਾਹੇ ਨਰ ਗਰਭ ਸਥੋਰੀ ਬਾਤ, ਮਨ ਦਸ ਅਨਾਜ ਕੀ ਹੋ ਗਿਆ ਤੇਰੇ ਕੋਲ, ਘਰੇ ਦਸ ਮਨ ਅਨਾਜ ਹੈਗਾ। ਚੰਗੀ ਗੱਲ ਹੈ ਜੇ ਢੋਲ ਦੇ ਵਿੱਚ ਸਾਲ ਦੀ ਕਣਕ ਹੈਗੀ, ਕੋਈ ਮਾੜੀ ਨਹੀਂ। ਭਾਵ ਮਨ ਦਾ ਸਮਾਜ ਨਾਜ, ਟਕਾ ਚਾਰ ਗੰਠੀ ਜੇ ਚਾਰ ਕਟਕੇ ਜੋੜ ਲਏ, ਐਡੋ ਟੇਡੋ ਜਾਤ ਕਹਿੰਦੇ ਬਿੰਗਾ ਟੇਡਾ ਜਾ ਹੋ ਕੇ ਕਿਉਂ ਤੁਰਦਾ। ਜੇ ਦਸ ਮਨ ਦਾਣੇ ਘਰੇ ਹੈਗੇ ਨੇ, ਚਾਰ ਟਕੇ ਜੋੜ ਲਏ, ਤਾਂ ਫਿਰ ਬਿੰਗਾ ਟੇਡਾ ਜਾ ਹੋ ਕਾਹਤੋਂ ਤੁਰਦਾ, ਭਾਵ ਆਕੜ ਕਾਹਤੇ ਕਰਦਾ। ਠੀਕ ਹੈ ਭਾਈ, ਗੁਜਰਾਨ ਹੈ, ਸਾਲ ਦੀ ਕਣਕ ਘਰੇ ਹੈਗੀ ਹੈ, ਚਾਰ ਟਕੇ ਵਰਤਣ ਨੂੰ ਹੈਗੇ, ਚੰਗੀ ਗੱਲ ਹੈ, ਕੋਈ ਮਾੜੀ ਗੱਲ ਨਹੀਂ, ਮਿਹਨਤ ਕਰਕੇ ਕਮਾਈ ਕਰ ਲਈ। ਪਰ ਆ ਵਿੰਗਾ ਟੇਡਾ ਜਾ ਹੋ ਗਿਆ ਤੁਰਦਾ, ਭਾਵ ਅਮੀਰਪਣੇ ਦੀ ਆਕੜ ਮਾੜੀ ਹੈ। ਕਈ ਆਕੜ ਚ ਰਹਿੰਦੇ ਨੇ ਨਾ, ਗੁਰੂ ਦੀ ਗੱਲ ਨਹੀਂ ਸੁਣਦੇ, ਕਈ ਕਹੇ ਸਾਰੇ ਨਹੀਂ, ਜੁੜੀ ਦੀ ਗੱਲ ਆਪਾਂ ਕਰਾਂਗੇ ਬਾਅਦ ਵਿੱਚ। ਕਈ ਤਾਂ ਆਕੜ ਚ ਰਹਿੰਦੇ ਨੇ, ਮੇਰੇ ਕੋਲ ਇੰਨੀ ਪ੍ਰੋਪਰਟੀ, ਇੰਨੀ ਜਾਇਦਾਦ, ਇੰਨਾ ਬੈਂਕ ਬੈਲੈਂਸ। ਅਤੇ ਉਹਦਾ ਮਾਣ ਤੋੜਨ ਵਾਸਤੇ ਗੁਰੂ ਜੀ ਸੁਖਮਨੀ ਸਾਹਿਬ 'ਚ ਕੀ ਕਹਿੰਦੇ, ਗੁਰੂ ਜੀ ਕਹਿੰਦੇ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਕਹਿੰਦੇ ਭਾਈ, ਜਿਹੜਾ ਧਨ ਦਾ ਅਤੇ ਭੂਮੀ ਦਾ ਮਾਣ ਕਰਦਾ, ਆਕੜ 'ਚ ਰਹਿੰਦਾ, ਧਨ ਭੂਮਿਕਾ ਜੋ ਕਰੈ ਗੁਮਾਨ, ਧਨ ਵੀ ਮੇਰੇ ਕੋਲ ਇੰਨਾ ਪੈਸਾ, ਇੰਨਾ ਬੈਂਕ ਬੈਲੈਂਸ, ਧਨ ਭੂਮ ਵੀ ਮੇਰੇ ਕੋਲ ਇੰਨੀ ਜ਼ਮੀਨ, ਇੰਨੀ ਜ਼ਮੀਨ, ਕਹਿੰਦੇ ਇਸ ਗੁਮਾਨ, ਇਸ ਆਕੜ 'ਚ ਰਹਿੰਦਾ। ਧਨ ਭੂਮਿਕਾ ਜੋ ਕਰੈ ਗੁਮਾਨ, ਉਹ ਕੀ ਹੈ? ਅਗਲੀ ਪੰਕਤੀ ਗੁਰੂ ਜੀ ਕਹਿੰਦੇ, ਸੋ ਮੂਰਖ, ਉਹ ਮੂਰਖ ਹੈ। ਸਿੱਧ ਹੋ ਗਿਆ ਨਾ, ਕਹਿਣ ਦਾ ਭਾਵ ਸਿੱਧ ਹੋ ਗਿਆ ਨਾ, ਬਾਣੀ ਤੋਂ ਵੀ ਜਗਾਉਣ ਵਾਸਤੇ ਸਖ਼ਤ ਲਫ਼ਜ਼ ਬੋਲੇ ਜਾ ਸਕਦੇ ਹੈ। ਇੱਥੇ ਗੁਰੂ ਜੀ ਜਲੀਲ ਕਰਨ ਵਾਸਤੇ ਨਹੀਂ ਕਹਿੰਦੇ, ਜਗਾਉਂਦੇ ਹੈ ਤਾਂ ਕਿ ਸਾਡੀ ਸੁਰਤ ਜਾਗ ਪਵੇ। ਕਹਿੰਦੇ ਮੂਰਖ ਹੈ ਉਹ ਜਿਹੜਾ ਆਕੜ 'ਚ ਰਹਿੰਦਾ, ਮੇਰੇ ਕੋਲ ਇੰਨਾ ਪੈਸਾ, ਇੰਨੀ ਜ਼ਮੀਨ। ਸੋ ਮੂਰਖ ਅੰਧਾ, ਕਹਿੰਦੇ ਅੰਨਾ ਹੈ ਉਹ, ਅੰਨਾ ਵੇਖਦਾ ਹੀ ਨਹੀਂ ਗਾ ਵੀ ਇੱਥੇ ਤਾਂ ਮਾਲਕ ਬਦਲ ਰਹੇ ਹੈ। ਪਹਿਲਾਂ ਮੇਰਾ ਬਾਪ ਵੀ ਮੇਰੀ ਮੇਰੀ ਕਰਦਾ ਵਗ ਗਿਆ, ਮੇਰਾ ਦਾਦਾ ਵੀ ਮੇਰੀ ਮੇਰੀ ਕਰਦਾ ਤੁਰ ਗਿਆ, ਮੇਰੀ ਮੇਰੀ ਕਹਿੰਦਾ ਰਿਹਾ ਪਰ ਛੱਡ ਇੱਥੇ ਗਿਆ, ਮੇਰੀ ਤਾਂ ਉਹ ਹੁੰਦੇ ਜੋ ਨਾਲ ਲੈ ਜਾਈ ਹੈ। ਅੰਨਾ ਦੇਖਦਾ ਹੀ ਨਹੀਂ, ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਅੰਨਾ ਅੰਨਾ ਹੈ, ਮੇਰਾ ਬਾਪ ਵੀ ਕਹਿਣਾ ਹੁੰਦਾ ਸੀ, ਮੇਰੀ ਮੇਰਾ ਦਾਦਾ ਵੀ ਕਹਿਣਾ ਹੁੰਦਾ ਸੀ, ਅੰਨਾ ਹੁਣ ਤੂੰ ਤਾਂ ਦੇਖ ਲੈ ਮੇਰਾ ਕੀ ਹੁੰਦਾ ਜੋ ਨਾਲ ਲੈ ਜਾਈਦਾ। ਅਣ ਦਿਨ ਸਿਮਰੋ ਤਾਂ ਸਕੋ ਜੋ ਅੰਤ ਸਹਾਈ ਹੋਏ, ਇਹ ਵੇਖਿਆ ਦਿਨ ਚਾਰ ਛੇ ਛਾਂਡ ਚੱਲਿਓ ਸਭ ਕੋਏ, ਕਾਕੋ ਮਾਤ ਪਿਤਾ ਸੁਤ ਧੀਆਂ, ਗ੍ਰਹਿ ਬਣਤਾ ਕਾਸ਼ ਸੰਗਣਾ ਲੀਆ, ਐਸੀ ਸੰਚ ਜੋ ਬਿਨਸਤ ਨਾਹੀ, ਪਤ ਸੇਤੀ ਆਪਣੇ ਘਰ ਜਾਹੀ। ਪਰ ਗੁਰੂ ਜੀ ਕਹਿੰਦੇ ਅਮੀਰ ਪਣੀ ਦੀ ਆਕੜ 'ਚ ਰਹਿੰਦਾ, ਅੰਨਾ ਹੋਇਆ ਹੋਇਆ ਮੂਰਖ, ਸੋ ਮੂਰਖ ਅੰਧਾ ਅਗਿਆਨ ਅਗਿਆਨੀ। ਯਾਦ ਰੱਖਿਓ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਗਿਆਨ ਨਹੀਂ ਤਾਂ ਤੇ ਇਹ ਗੱਲ ਅਸੀਂ ਸਮਝ ਲਈਏ ਤਾਂ ਅਸੀਂ ਬਚ ਸਕਦੇ ਹਾਂ, ਸਾਡੀ ਮਨੁੱਖੀ ਆਤਮਾ ਪਦਾਰਥਵਾਦ ਦੇ ਵਿੱਚ ਲੁੱਟੇ ਜਾਣ ਤੋਂ ਬਚ ਸਕਦੀ ਹੈ। ਇਹਦਾ ਅਰਥ ਇਹ ਨਹੀਂ ਵੀ ਅਸੀਂ ਮਿਹਨਤ ਨਹੀਂ ਕਰਨੀ, ਮਿਹਨਤ ਕਰੋ, ਕਮਾਈ ਕਰੋ, ਮਿਹਨਤ ਦੀ ਖੁਸ਼ਹਾਲੀ ਮਾੜੀ ਨਹੀਂ, ਪਿਛਲੇ ਦਵਾਨਾਂ 'ਚ ਗੱਲ ਹੋ ਗਈ ਸੀ। ਪਰ ਗੱਲ ਹੈ ਵੀ ਆਕੜ ਨਾ ਕਰੀ, ਇੱਕ ਪੈਸੇ ਦੀ ਗਲਤ ਵਰਤੋਂ ਨਾ ਕਰੀ, ਵਿਗੜੀ ਮੀਰੀ 'ਤੇ ਆ ਗਈ ਨਾ ਗੱਲ ਪਹਿਲਾਂ, ਇੱਕ ਗਲਤ ਢੰਗ ਨਾਲ ਪੈਸਾ ਨਾ ਇਕੱਠਾ ਕਰੋ, ਪਾਪਾਂ ਵਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਜੋ ਮਾੜੇ ਕੰਮ ਕਰਦਾ ਪੈਸਾ ਇਕੱਠਾ ਕਰਨ ਵਾਸਤੇ, ਤਾਂ ਕੀ ਹੈ, ਜੋ ਇਕੱਠਾ ਕੀਤਾ ਪੈਸਾ ਉਹ ਇੱਥੇ ਰਹਿ ਜਾਣਾ, ਜਿਹੜੇ ਮਾੜੇ ਕੰਮ ਕੀਤੇ ਉਹਨਾਂ ਨੇ ਨਾਲ ਜਾਣਾ, ਜੋ ਬੁਰਾਈਆਂ ਕੀਤੀਆਂ ਉਹਨਾਂ ਨੇ ਨਾਲ ਜਾਣਾ, ਬੁਰਾਈਆਂ ਮਾੜੇ ਕੰਮ ਕਰਕੇ ਜੋ ਇਕੱਠਾ ਕੀਤਾ ਉਹਨੇ ਇੱਥੇ ਰਹਿ ਜਾਣਾ। ਜਿਸ ਕਰਕੇ ਗੁਰੂ ਜੀ ਕਹਿੰਦੇ ਕੁਝ ਧਾਕਲ ਕਰ, ਪਾਪਾਂ ਵਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ, ਕੁਝ ਅਕਲ ਤਾਂ ਕਰ ਫਿਰ। ਜਿਸ ਕਰਕੇ ਗੱਲ ਚੱਲੀ ਸੀ ਕਿੱਥੇ ਕਿ ਤਿੰਨ ਪੁਆਇੰਟ ਆਪਾਂ ਸਮਝ ਲਏ ਚੰਗੀ ਤਰ੍ਹਾਂ, ਗਲਤ ਢੰਗ ਨਾਲ ਪੈਸਾ ਇਕੱਠਾ ਨਹੀਂ ਕਰਨਾ, ਮਿਹਨਤ ਕਰਕੇ ਤੁਸੀਂ ਕਮਾਈ ਕਰ ਸਕਦੇ ਹੋ। ਦੂਜਾ ਪੁਆਇੰਟ, ਪੈਸੇ ਦੀ ਗਲਤ ਵਰਤੋਂ ਨਹੀਂ ਕਰਨੀ। ਤੀਜਾ ਪੁਆਇੰਟ, ਆਕੜ 'ਚ ਨਹੀਂ ਰਹਿਣਾ, ਅਮੀਰ ਬਣੇ ਦੀ ਆਕੜ ਵਿੱਚ ਨਹੀਂ ਰਹਿਣਾ, ਅਤੇ ਨਹੀਂ ਤਾਂ ਫਿਰ ਇਹ ਮਨੁੱਖਾ ਜਨਮ ਇਸੇ ਆਕੜ ਦੇ ਵਿੱਚ ਹੀ ਬਤੀਤ ਹੋ ਜਾਂਦਾ, ਐਵੇਂ ਜਾਂਦਾ। ਫਿਰ ਅਗਲਾ ਪੁਆਇੰਟ, ਹੁਣ ਜੁੜੀ ਅਮੀਰੀ ਦੀ ਗੱਲ ਕਹਿ ਦੇ ਮਾਂ ਸੰਖੇਪ ਵਿੱਚ, ਟੁੱਟਿਆਂ 'ਤੇ ਗੱਲ ਹੋਊਗੀ, ਪਰ ਉਹ ਸ਼ਬਦ ਪੜ੍ਹਦੇ ਮਾਂ ਸੰਖੇਪ ਵਿੱਚ। ਸ੍ਰੀ ਰਾਗ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸ ਰਹੇ ਰਤਨੀ ਤਾਂ ਹੋਵੇ ਜੜਾ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਜਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨਾ ਆਵੈ ਨਾ ਹਰ ਬਿਨ ਜੀਓ ਜਲ ਵਲ ਜਾਓ ਮੈਂ ਆਪਣਾ ਗੁਰਪੁਰਸ਼ ਦੇਖਿਆ ਆਵਰਨਾ ਹੀ ਥਾਂ ਰਹਾਓ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਘ ਲਾਲ ਜੜਾਓ ਮੋਹਣੀ ਮੁੱਖ ਮਣੀ ਸੋ ਹੈ ਕਰੇ ਰੰਗ ਪਸਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨਾ ਆਵੈ ਨਾ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਵੈਸਾਂ ਲੋਕ ਰਾਖੈ ਭਾਉ ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨਾ ਆਵੈ ਨਾ ਸੁਲਤਾਨ ਹੋਵਾਂ ਮੇਲ ਲਸ ਕਰ ਤਖ਼ਤ ਰਾਖਾਂ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਬਾਉ ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨਾ ਆਵੈ ਨਾ ਸ੍ਰੀ ਰਾਗ ਦਾ ਪਹਿਲਾ ਹੀ ਸ਼ਬਦ ਹੈ ਨਾ ਗੁਰੂ ਨੇ ਸਾਰਾ ਪਦਾਰਥਵਾਦ ਦਾ ਨਕਸ਼ ਹੀ ਖਿੱਚਿਆ ਨਾ ਵੀ ਐ ਮਾਲਕ ਮੈਂ ਤਾਂ ਕਿਤੇ ਆ ਸਾਰਾ ਕੁਝ ਵੇਖ ਕੇ ਕਿਤੇ ਮੈਂ ਤੈਨੂੰ ਭੁੱਲ ਜਾਵਾਂ ਕਿਤੇ ਵਿਸਰ ਜਾਵਾਂ ਬਖਸ਼ਿਸ਼ ਕਿਰਪਾ ਕਰ ਤਾਂ ਤੇ ਇੱਦਾਂ ਭਾਈ ਅਸੀਂ ਕਿਤੇ ਉਸ ਮਾਲਕ ਨੂੰ ਭੁੱਲ ਨਾ ਜਾਈਏ ਸੁਚੇਤ ਹੋਈਏ ਆਓ ਜਿਹੜੇ ਜੁੜ ਜਾਂਦੇ ਨੇ ਜੁੜਿਆ ਜਿਹੜਾ ਮਨ ਨੂੰ ਮਿਹਨਤ ਕਰਦੇ ਹੈ ਚਾਰ ਪੈਸੇ ਕੋਲ ਹੈਗੇ ਮਿਹਨਤ ਦੀ ਕਮਾਈ ਅਤੇ ਗੁਰੂ ਨਾਲ ਵੀ ਜੁੜੇ ਹੈ ਗਲਤ ਵਰਤੋਂ ਨਹੀਂ ਕਰਦੇ ਪੈਸੇ ਦੀ ਤਾਂ ਤੇ ਉਹਦਾ ਪੈਸਾ ਸਹੀ ਪਾਸੇ ਕੰਮ ਆ ਜਾਂਦਾ ਜੇ ਬਾਣੀ 'ਚ ਵਚਨ ਹੈ ਦੂਸਰਾ ਹੁੰਦਾ